ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਰਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕੈ ਰਾਜੇ ਇੰਦਰ ਸੰਸਾਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇਹ ਲਿਖੈ ਦੁਰਲੱਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕੈ ਰਾਜੇ ਇੰਦਰ ਸੰਸਾਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇਹ ਲਿਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ ਕਹਿ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀਅ ਦਇਆ ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨਾ ਪਰੈ ਅਪਰ ਮਾਇਆ ਕਹਿ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀਅ ਦਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦਾਤਾਰ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸ਼ਬਦ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਰੂਪ ਅੰਦਰ ਬਖਸ਼ਿਸ਼ ਕੀਤਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਸੋਰਠ ਹੈ और इस अमृत शब्द दे उच्चारण करता भगत रविदास जी महाराज ने और इस अमृत वचन दे अंदर सन्मान योग भगत रविदास जी महाराज उन्होंने जो हर मनुख मातर नू सर्व सांझा उपदेश दिता है जां इस शब्द दी जी विचार दा जो अज धुरा होवेगा पहला बचन के मनुखा जन्म बड़ा दुर्लभ है बहुत किते पुन किते ता ए देह प्राप्त होई पर सच एवे के विवेक तो बिना चंगी सोच तो बिना चंगे विचार तो बिना ए मनुखा जन्म अविवेक दे विच ही बतीत हो गया है। मनुख ने अपनी जिंदगी दा मकसद बना लिया कि इस दृष्टमान संसार विच मैं बहुत कुछ प्राप्त कर लांगा ते सचमुच में अपनी जिंदगी च कामयाब दसांगा। पर भगत जी कहिंदे ने कि देवतियां दा राजा इंदर है, मान लो कि कोई इंसान इन्नी मुशक्कत संघर्ष करे राजे इंदर वर्गा तख्त ते ओदे वर्गा महल भी ओदे कोल होवे पर परमात्मा दी प्रेमा भगती तो बिना इहो जिहा राज तख्त ते महल भी निरार्थक ने। दूसरा बचन इस शब्द दा ते दास आरंभ विच तां इस दी बेनती कर देंदा हुंदा है कि अपने जेन विच ए जरूर रहे कि अज दी विचार जो भी होवेगी उस दा धुरा ए अमृत बचन ने, राव दे बचन ने। परमेश्वर दे नाम रस नू मनुख ने जानिया नहीं, जिस दिन प्रभु दे नाम रस नू जान लएगा चख लएगा उस दिन अन रसा तो अपने आप ही छुटकारा हो जाएगा। तीसरा बचन भगत साहब जी ने इस अमृत बचन विच कीता है कि सच एवे के साड़ी जड़ी इंद्रियां दे रस ने असी सब कुछ जानने भी पए हां पर जानन दे बावजूद भी अजान होए बैठे हैं। चंगियां मंदियां सोचां च ही सारा दिन लंघ जांदा है, कुछ असी समझ नहीं रहे। इंद्रियां दी शक्ति वध गई, वासनावां दी रुचि दिन ब दिन प्रबल हुंदी पई है ते चंगी मत जिहड़ी सी ओह कमजोर हुंदी पई है। परमार्थ विच कित्थे प्रवेश करेगा क्योंकि इंद्रियां ने इहनूं प्रभावित कीता है। इस तो अग्गे महाराज भगत जी बेनती करदे आ कि प्रभु असी कहिंदे कुछ होर हां ते आचरण साडा कुछ होर है, बोलदे कुछ हां ते जीवन कुछ है। हे पार ब्रह्म परमेश्वर कोई समझ नहीं पैंदी पई, सानू माया ने छल लिया है। रविदास उदास मत हो, तेरे चरणा विच बेनती करदा मालक तू मेरे जीवन नू देख के कोप विच ना आ, क्रोधित ना हो। तुसी अपने कोप नू क्रोध नू गुस्से नू त्याग के मेरे उत्ते आप जी तरस करो। आओ साध संगत इस विचार नू आपां डिटेल नाल जां विस्तार सहित निर्धारित समय विच कर सकीए। आप जी असीस बख्शो रोज दी तरह। धन गुरु रामदास सच्चे पातशाह तरस करो, आप विच वर्त के विचार करा लवो। प्यार अदब सहित साध संगत असीस बख्श दे कोई उच्चारण करो जी। सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी।
सतनाम श्री वाहे गुरु साहिब जी। दुलाब जन्म पुन फल पायो, बिरथा जात अब बेकै।
भगत रविदास जी महाराज उन्हां दा ये अमृत बचन है। राग सोरठ दे अंदर भगत साहब जी ने इस अमृत बचन नूं उचारण कीता है। पिछले दिनी भी भगत रविदास साहब जी दा सोरठ राग दे शब्द आया सी, जो हम बांधे मोह फांस हम प्रेम बंधन तों बांधे। वो सोरठ राग दा दूजा शब्द सी। अज जिहड़ा हजूर ने अमृत शब्द उचारण कीता, दुलभ जन्म पुन फल पायो बिरथा जात अब वेकै, ये सोरठ राग दा तीजा शब्द है। भगत रविदास साहब जी दे संबंध विच आरंभ विच एक अर्ज करदा जावां कि इस भारत वर्ष अंदर अज भी और खास करके मध्य युग दे अंदर जात पात दा बहुत बोलबाला सी। इत्थे स्वर्ण जाति वाला परमात्मा नू परमार्थ नू नाम नू अपना जमांदरू हक समझदा सी, केवल मेरा ही हक है, मेरे तो बिना परमात्मा दी इबादत भगती कोई नहीं कर सकता। पर इस भारत वर्ष विच ही जात पात दे ना थले रब दी बनाई कोई मानवता दे विच वंडियां पा के उच्ची जात वालियां ने नीवियां नू दबान दा बहुत यतन कीता। ए वापरिया समा आया, एक भगती लहर पैदा हुई। भावें के सियाने स्कॉलर विद्वान ये कहिंदे आ कि भगती लहर की जिहड़ी शुरुआत है वह साउथ तो दक्षण तो हुंदी है। खैर मेरा विशा अज ये नहीं भगती मूवमेंट बारे, पर यह कहा जाता है भगती की लहर दक्षण तो शुरू हुई। दास बेनती करेगा कि जदों समाज ने लोकां ने राजियां ने हंकार विच आ के जात दे पैसे दे नशे दे हंकार विच आ के नीवी जात वालियां नूं दबाण दा यतन कीता, ते अंदरों एक ख्याल उपजिया कि कोई ऐसा है जिहड़ा साडी भी बांह पकड़ सके। उन्हां ने फिर इन्हां इंसानां दी मुथाजी कान कनौड़ नूं खत्म करन दे लई अकाल पुरख वाहगुरु परमात्मा दा ओट आसरा लिया। फिर भगती करन वाले भगत पैदा होए, खास करके गुरु ग्रंथ साहिब विच गुरु अर्जुन देव जी दा ओ बचन जो राग आसा विच दर्ज है, उस विच हजूर ने कृपा कीती। संगत जो बैठी मैं अर्ज करांगा, अपने अंदर नूं फुरनिया नूं जरूर टिकाओ, क्योंकि यह बुलारे उत्ते असर करदे आ। जिहड़ा सामने बैठा होवे उहदा अंदर खिंडिया होवे तां समझ गए ने जिन्हां नूं मैं इशारा कीता है। हजूर सच्चे पातशाह महाराज जी ने यह जो शब्द दर्ज किया राग आसा विच, उस विच उन्होंने की किया चार भगतों का जिन्हों का जिक्र किया, वह स्वर्ण जाति नाल संबंधित ने। हालांकि गुरु ग्रंथ साहिब विच यह नहीं कि जे कोई नीवी जात दा सी सिर्फ ओदी बाणी, इत्थे भगत रामानंद जी की बाणी है ब्राह्मण ने, भगत बेणी जी की बाणी है, भगत जयदेव जी की बाणी है, भगत परमानंद जी दे अमृत बोल ने, पर सतगुरु गुरु अर्जुन देव जी ने सिर्फ चार उन्हां भगतां दियां ही उदाहरणां लईयां जिन्हां नूं वक्त दे लोकां ने नीच नीच कह के भंडन दा यतन कीता, पर वह इबादत कर करके किन्ने उच्चे चले गए। गुरु अर्जुन देव जी का शब्द है, अर्थ बड़े सरली ने। तकरीबन ये शब्द संगत विच आम गुरु के कीर्तनीय गायन करदे आ, गोबिंद 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 संग नाम देओ मन लीना, आड़ दाम को छीपरो होयो लाखीना। हालांकि गुरदेव किसे नू जाति दे आधार ते नीवा बाणी च कदी नहीं दस दे, पर इत्ते शब्द वरत्या आड़ दाम को छीपरो होयो लाखीना, ए उन्हां लोकां नू दसन वास्ते ओ भले पुरख हो तुसी उच्ची जात दे हंकार विच मरे बैठे हो, इन्हां नू तुसी नीवे कहिंदे हो। आओ नाम देव गोबिंद गोबिंद जपदिया गोबिंद विच अभेद हो गए, नामे नारायण ना ही भेद। वह अद्धी कौड़ी का जिन्हों छिंबा कहिंदे सन, सच ए वे अज वह लखां दा बन चुका है। उत्थे परमार्थ की गल है, संसार की माया की नहीं। गोबिंद 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 संघ नाम दियो मन लीना, आड़ दाम को छिपरो होयो लाखीणा। बुनना तन्ना त्याग प्रीत चरण कबीरा, नीच कुला जोहलारा। हुण फिर बेनती करांगा, ये शब्द तां वरत्या नीच कुला कि उन्हूं नीवा कहा जांदा है जुलाखे नूं। बुनना तन्ना त्याग कै प्रीत चरण कबीरा, नीच कुला जोहलारो भयो गुणी गहीरा। रविदास ढवंता ढोर नीत तिन त्यागी माया, उत्थे उन्हां दी किरत दा जिक्र कीता गया कि भगत रविदास साहिब जी महाराज जिहड़े मरे कोई पशु ढोंदे ने, पैरां विच पाण वाले जुत्ती गंढदे ने। रविदास ढवंता ढोर नीत तिन त्यागी माया, प्रगट होवा साध संग हर दर्शन पाया। सैन नाई फिर उत्थे उहदी जात दा जिक्र कीता, ते मैं तां कहा भी हालांकि भगत बाणी पूरी च किसी भी भगत की बाणी के आरंभ विच उहदी जात का जिक्र नहीं किया। इत्थे महाराज ने जिक्र किया कि छीपड़ो जुलाहरा ढोर ढवंता सैन नाई, ये शब्द वरते। उंज खैडिंग विच तुसी जदों भी गुरु ग्रंथ साहिब विच पाठ करोगे किते नहीं मिलेगा बाणी भगत कबीर जुलाहे की, नहीं मिलेगा। सिर्फ एक ही मिलेगा, बाणी भगत कबीर जियो की, बाणी भगत नाम देव जियो की। किते भी हजूरे जिक्र नहीं करनगे, पर इत्थे महाराज जी ने राग आसा विच खास करके छीपरो जलाहरो नाई ढोर ढवंता इहदा जिक्र कीता है। संगत इत्थे बैन लग पई अग्गे, इसका जिक्र किया है। महाराज सच्चे पातशाह बचन कर देगा, गोबिंद 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 संग नाम दियो मन लीना, आठ दाम को छीपरो होयो लाखीणा। बुन्ना तन्ना त्याग कै प्रीत चरण कबीरा, नीच कोला जोहलारो भयो गुणी गहीरा। रविदास ढवंता ढोर नीत तिन त्यागी माया, प्रगट होवा साध संग हर दर्शन पाया। सैन नाई बुतकारिया, बुतकारिया दर ते घर घर विच बुतियां करन वाला। सैन नाई बुतकारिया ओ घर घर सुनिया, हिरदय वसिया पार ब्रह्म भगता मैं गणिया। हुण इन्हां चारां दा जिक्र करके अग्गे फिर भगत साहिब जी कहिंदे ने, ए बिद सुन कै जाट रो उठ भगती लागा, मिले परतख गुसाइयां धन्ना वडभागा। इस गल नूं सुन के सच एवे जिमीदारे दा कम करन वाला भगत धन्ना जी परमेश्वर दी इबादत विच जुड़ गया। उन्हें परमात्मा दी इबादत विच जुड़ के साईं दे परतख दर्शन कीते। मैं बेनती करांगा, इत्थे चार भगतां दा जिक्र कीता गया, तवज्जो दिओ जे साध संगत जी, जिन्हां दा संबंध उस वक्त दे सौ कालड लोक तथाकथित नीवी जात नाल सी। पर गुरु साहिब जी ने एक किरपा कीती जी साडे ते, केवल मैं हंकार च नहीं शब्द कहिंदा, केवल गुरु ग्रंथ साहिब जी ने जिहड़े भारत की उस वर्ण वंड की मर्यादा नू जां उहनू तोड़दे होए यह गल स्पष्ट करदे ने कि भले लोको परमात्मा की भगती करना जात सिद्ध अधिकार नहीं, यह जन्म सिद्ध अधिकार है। फिर इन्हां दो शब्दों नू आप जी सुनियो, यह जात सिद्ध अधिकार नहीं। यह नहीं कि तू ब्राह्मण के घर पैदा होया तू ही भगती कर सकना, तू खत्री घर पैदा होया तू भगती कर सकना, तू जट घर पैदा होया तो भगती कर सकना। इत्थे जात आधारित भगती नहीं, जन्म आधारित। जन्म आधारित का मतलब जन्म किसी भी घर विच होवे, परमात्मा की भगती कोई भी किसी घर भी जन्म लेके कर सकता। उहदी किरत चम की होवे, उहदी किरत कपड़े की होवे, उहदी किरत भावें जिमीदारे की होवे, परमात्मा की भगती हर इंसान का जमांदरू हक है। ਕਿ ਨਾ ਕਿ ਕੁਛ ਲੋਕਾਂ ਦੀ ਜ਼ਾਤ ਤੱਕ ਹੱਕ ਹੈ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਮੈਂ ਆਉਣਾ ਇਸ ਸ਼ਬਦ ਦੇ ਵਿਸ਼ੇ ਵੱਲ, ਉਹਨਾਂ ਨੇ ਭਾਈ ਸਾਹਿਬ ਜੀ ਨੇ ਭਾਈ ਭਗਤ ਰਵਿਦਾਸ ਜੀ ਬਾਰੇ ਇੱਕ ਬਚਨ ਕਿਹਾ ਹੈ। ਕਹਿਣ ਲੱਗੇ, ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਚੰਮ ਦਾ ਕੰਮ ਕਰਨ ਵਾਲਾ ਭਗਤ ਰਵਿਦਾਸ ਜੀ ਮਹਾਰਾਜ, ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਪਾਣਾ ਗੰਢੈ ਰਾਹ ਵਿੱਚ, ਕੁਲਾ ਧਰਮ ਟੋਏ ਢੋਰ ਸਮੇਟਾ। ਜੂਕਰ ਮੈਲੇ ਚੀਥੜੇ, ਖੀਰਾ ਲਾਲ ਅਮੋਲ ਪਲੇਟਾ। ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਰਸਤੇ ਵਿੱਚ ਬੈਠ ਕੇ ਲੋਕਾਂ ਦੇ ਜੋੜੇ ਗੰਢਦੇ ਆ, ਅਤੇ ਇਕੱਲੇ ਭਗਤ ਜੀ ਨੇ ਨਹੀਂ ਕਿਹਾ, ਭਾਈ ਸਾਹਿਬ ਨੇ ਨਹੀਂ ਕਿਹਾ, ਭਗਤ ਸਾਹਿਬ ਨੇ ਆਪਣੀ ਰਚਨਾ 'ਚ ਖੁਦ ਵੀ ਇਸ ਗੱਲ ਦਾ ਜ਼ਿਕਰ ਕੀਤਾ। ਪਾਣਾ ਗੰਢੈ ਰਾਹ ਵਿੱਚ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕੁਲਾ ਧਰਮ ਤੋਂ ਢੋਰ ਸਮੇਟਾ, ਪਰ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਦੇ ਕੱਪੜੇ ਮਰੇ ਹੋਏ ਪਸ਼ੂ ਦਾ ਚੰਮ ਉਤਾਰ ਰਹੇ ਨੇ, ਹੋ ਸਕਦਾ ਖੂਨ ਨਾਲ ਭਰੇ ਹੋਣ। ਉਹਨਾਂ ਦੇ ਹੱਥਾਂ ਵਿੱਚ ਮਰੇ ਹੋਏ ਪਸ਼ੂ ਦੀ ਚਰਬੀ ਵੀ ਲੱਗੀ ਹੋ ਸਕਦੀ ਹੈ, ਪਰ ਕਹਿੰਦੇ ਨੇ ਮੈਲੇ ਕੱਪੜੇ ਵਿੱਚ ਜੇ ਹੀਰਾ ਲਪੇਟਿਆ ਹੋਵੇ ਤੇ ਹੀਰੇ ਦੀ ਵੈਲਿਊ, ਹੀਰੇ ਦੀ ਕੀਮਤ ਕਦੀ ਘੱਟ ਨਹੀਂ ਜਾਂਦੀ। ਮਰੇ ਪਸ਼ੂ ਢੋਣ ਕਰਕੇ ਰਵਿਦਾਸ ਸਾਹਿਬ ਨੂੰ ਕਦੀ ਨੀਵਾਂ ਮਤ ਕਹੋ, ਸੱਚ ਇਹ ਵੇ ਮੈਲੇ ਚੀਥੜਿਆਂ ਵਿੱਚ ਹੀਰਾ ਤਾਂ ਹੀਰਾ ਹੀ ਰਹਿੰਦਾ ਹੈ। ਮੈਂ ਬੇਨਤੀ ਕਰਾਂਗਾ, ਜਿਉਂਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਕਿਉਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੇਟਾ। ਉਸ ਭਗਤ ਰਵਿਦਾਸ ਮਹਾਰਾਜ ਜੀ ਦਾ ਇਹ ਅੱਜ ਅੰਮ੍ਰਿਤ ਬਚਨ ਹੈ। ਉਸ ਦਿਨ ਵੀ ਅਰਜ਼ ਕੀਤੀ ਸੀ 40 ਸ਼ਬਦ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ। ਉਹਨਾਂ 40 ਸ਼ਬਦਾਂ 'ਚ ਨਿਰੀ ਪ੍ਰੇਮਾ ਭਗਤੀ, ਨਿਰੋਲ ਪਰਮਾਤਮਾ ਦਾ ਸ਼ੁਕਰ, ਵਾਰ ਵਾਰ ਰੱਬ ਦੀ ਦਾਤ ਲੈ ਕੇ ਉਹਦਾ ਸ਼ੁਕਰਾਨਾ, ਜਿਵੇਂ ਅਸੀਂ ਪਾਠ ਕਰਨੇ ਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇੱਕ ਉਹਨਾਂ ਨੇ ਹੋਰ ਪ੍ਰਮਾਣ ਦਿੱਤਾ। ਥੋੜ੍ਹਾ ਜਿਹਾ ਮੈਂ ਅੱਜ ਆਰੰਭ 'ਚ ਤਾਂ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ 'ਚ ਇਹ ਗੱਲ ਸਪਸ਼ਟ ਹੈ ਕਿ ਕਿਸੇ ਨੂੰ ਜਾਤ ਆਧਾਰਿਤ ਨਹੀਂ ਰੋਕਿਆ ਜਾ ਸਕਦਾ, ਤੂੰ ਭਗਤੀ ਨਹੀਂ ਕਰ ਸਕਦਾ, ਤੇਰੀ ਜ਼ਾਤ ਨੀਵੀਂ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਜਨਮ ਸਿੱਧ ਅਧਿਕਾਰ ਹੈ, ਹਰ ਬੰਦਾ ਪਰਮਾਤਮਾ ਦੀ ਇਬਾਦਤ ਕਰ ਸਕਦਾ ਹੈ। ਇਸੇ ਕਰਕੇ ਭਗਤ ਜੀ ਨੇ ਜਦੋਂ ਭਗਤੀ ਕੀਤੀ ਅਤੇ ਭਗਤੀ ਕਰਕੇ ਬਹੁਤ ਸਨਮਾਨ ਹੋਇਆ, ਉਹਨਾਂ ਨੇ ਆਪਣੀ ਬਾਣੀ ਵਿੱਚ ਇੱਕ ਬਚਨ ਕਿਹਾ ਹੈ। ਕਹਿੰਦੇ ਨੇ, ਮੇਰੀ ਕੁੱਲ ਦੇ ਲੋਕ, ਮੇਰੀ ਬਿਰਾਦਰੀ ਦੇ ਲੋਕ, ਮੇਰੇ ਖੂਨ ਦਾ ਰਿਸ਼ਤਾ ਜਿਹੜਾ ਉਹ ਅੱਜ ਕੱਲ੍ਹ ਵੀ ਬਨਾਰਸ ਦੇ ਵਿੱਚ ਮਰੇ ਕੋਈ ਪਸ਼ੂ ਢੋਂਦੇ ਪਏ ਆ, ਉੱਥੇ ਸ਼ਬਦ ਇਹ ਵਰਤੇ ਨੇ ਉਹਨਾਂ। ਪਰ ਕਹਿੰਦੇ ਨੇ, ਮੈਂ ਪਰਮਾਤਮਾ ਤੇਰਾ ਸ਼ੁਕਰ ਕਰਨਾ, ਮੈਂ ਵੀ ਮਰੇ ਕੋਈ ਪਸ਼ੂਆਂ ਦਾ ਚਮੜਾ ਉਤਾਰਨਾ। ਅੱਜ ਬਨਾਰਸ ਦੇ ਜਿਹੜੇ ਵਿਦਵਾਨ ਪੰਡਿਤ ਨੇ ਅਤੇ ਵਿਦਵਾਨ ਪੰਡਿਤਾਂ ਦੇ ਪ੍ਰਧਾਨ ਪੰਡਿਤ ਨੇ, ਬੇਨਤੀ ਸੁਣਿਓ, ਵਿਦਵਾਨ ਅਤੇ ਵਿਦਵਾਨਾਂ ਦੇ ਵੀ ਪ੍ਰਧਾਨ, ਉਹ ਪ੍ਰਧਾਨ ਪੰਡਿਤ ਜਦੋਂ ਤੇਰੇ ਭਗਤ ਦੇ ਚਰਨਾਂ 'ਚ ਆ ਕੇ ਮੱਥਾ ਟੇਕਦਾ, ਨੇਤਰਾਂ 'ਚੋਂ ਨੀਰ ਨਿਕਲਦਾ, ਪਰਮਾਤਮਾ ਮੈਂ ਤਾਂ ਚੰਮ ਦਾ ਕੰਮ ਕਰਨ ਵਾਲਾ, ਇਹ ਮੱਥੇ ਮੇਰੇ ਕਰਕੇ ਨਹੀਂ ਤੇਰੇ ਨਾਮ ਕਰਕੇ ਟੇਕੇ ਜਾਂਦੇ ਆ। ਭਗਤ ਰਵਿਦਾਸ ਸਾਹਿਬ ਦਾ ਬਚਨ ਹੈ, ਮੇਰੀ ਜਾਤ ਕੁੱਟ ਬਾਂਡਲਾ, ਕੁੱਟ ਬਾਂਡਲਾ ਮੀਨਸ ਮੇਰੀ ਜਾਤ ਚਮੜੇ ਨੂੰ ਕੁੱਟਣ ਵਾਲੀ ਅਤੇ ਕੱਟਣ ਵਾਲੀ ਅਤੇ ਜੁੱਤੀਆਂ ਗੰਢਣ ਵਾਲੀ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਪ੍ਰਧਾਨ ਪੰਡਿਤ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ ਪ੍ਰਭੂ। ਜੇ ਪ੍ਰਧਾਨ ਵਿਪਰ ਪੰਡਿਤ ਮੱਥਾ ਟੇਕ ਰਿਹਾ, ਨਮਸਕਾਰ ਕਰ ਰਿਹਾ, ਉਹ ਇਸ ਕਰਕੇ ਕਿ ਰਵਿਦਾਸ ਉੱਤੇ ਤੇਰੇ ਨਾਮ ਦੀ ਕਿਰਪਾ ਹੋ ਗਈ। ਮੈਂ ਬੇਨਤੀ ਕਰਾਂਗਾ, ਅੱਜ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਮੁੱਚੀ ਮਾਨਵਤਾ ਨੂੰ, ਅਤੇ ਵੇਖੋ ਕਿੱਡੀ ਵੱਡੀ ਵਿਲੱਖਣਤਾ ਹੈ। ਵੈਸੇ ਤਾਂ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਸੰਗਤ ਵਿੱਚ, ਮੈਂ ਅੱਜ ਰਿਪੀਟ ਕਰ ਦਿੰਦਾ, ਇਸ ਗੱਲ ਨੂੰ ਸਾਡਾ ਸਮਾਜ ਸਮਝੇ ਕਿ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ, ਜਿਹੜੇ ਬਾਣੀ ਦੀ ਜਾਣਕਾਰੀ ਰੱਖਦੇ ਨੇ। ਰੋਜ਼ ਅਸੀਂ ਕਹਿੰਦੇ ਹਾਂ ਵੀ 6 ਗੁਰੂ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ 'ਚ, ਭੱਟ ਸਾਹਿਬਾਨ 15 ਭਗਤਾਂ ਦੀ ਬਾਣੀ ਹੈ। ਪਰ ਮੈਂ ਬੇਨਤੀ ਕਰਾਂਗਾ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ 'ਤੇ ਇਹ ਸਰਲੇਖ ਨਹੀਂ ਮਿਲਦਾ कि बाणी गुरु नानक देव जी की टोटल सारी गुरबाणी च किते ए सरलेख नहीं मिलता बाणी गुरु अंगद देव जी की बाणी गुरु अमरदास जी की बाणी गुरु रामदास जी की किसे गुरु साहिबान की बाणी ते बिल्कुल सरलेख नहीं मिलेगा निजी नाम का बस इको ही मिलेगा महला पहला महला दूजा महला तीजा महला चौथा पंजवा और नौवा पर हैरानगी की गल अपने आप नू गुरु नानक जोत सिर्फ शरीर का बदला दस रही पहला दूजा तीजा चौथा पांचवा ते नौवा पर जदों भगतां दी बाणी शुरू होवेगी उत्थे हजूर बकायदा स्पैशल एक हैडिंग लिखणगे बाणी भगतां की भगत रविदास जियो की भगत कबीर जियो की भगत नामदेव जियो की प्यारियो सब तो वड्डी क्रांति सी मध युग दे विच कि गुरु अर्जुन देव जी ने जिन्हां नू लोक पाणी नहीं भरन दिंदे खूह तों मंदर विच प्रवेश नहीं करन दिंदे जिन्हां नू घर दे विच भांडे नहीं वरतन दिंदे परछावें तों डरदे ने मेरे सतगुरु ने बाणी लिखदियां अपने हत्थां नाल इह सरलेख भाई गुरदास साहिब तों लिखाया इन्हां दी रचना उत्ते लिख दिओ कि बाणी भगत कबीर जियो की लिख दिता कि भगत ने चलो इत्थे आरंभ वाला शब्द है दुलभ जन्म पुन फल पायो जो अज दी विचार है गुरु ग्रंथ साहिब विच दुलभ शब्द भी आउंदा है दुलभ शब्द भी आउंदा है दुर्लभ शब्द भी आउंदा है महाराज भगत रविदास साहिब कहिंदे दुलभ जन्म वैसे दुर्लभ दुर्लभ दे जो दो अखर इकट्ठे करिए जिहड़ा बड़ी मुश्किल दे नाल लभिया होवे जिहड़ा बड़ी मुश्किल नाल प्राप्त होया होवे महाराज कहिंदे दुलभ जन्म पुन फल पायो ये मनुखा जन्म बड़ा दुर्लभ है ये पुन कर्म करके मानो ये फल मिलिया है तेनू मनुखा जन्म दुलभ जन्म पुन फल पायो बिरथा जात बिरथा दा अर्थ वेस्ट जिहड़ा किसे काम नहीं बिरथा जात जात दा अर्थ जा रहा है चलिया जा रहा है अब बेक है एक लफ्ज आउंदा है बाणी च बबेक इत्थे है अब बेक है ऐड़ा अगेतर लगा है बबेक दा अर्थ है चंगी बुद्धि चंगे मंदे दी पहचान इत्थे महाराज कहिंदे बिरथा जात अब बेक है दुलभ जन्म बड़े पुन नाल मिलिया है पर सच ए वे कि परमात्मा दी इबादत भगती तो बिना यह मनुखा जन्म जिहड़ा अबेबेकता विच ही व्यर्थ हुंदा जा रहा है महाराज कहिंदे है बड़ा कीमती श्री गुरु ग्रंथ साहिब दी पवित्र बाणी च मनुखा जन्म दी जदों गल चलदी है महाराज इहनूं दुर्लभ कहिंदे आ जिवें असीं भगत जी दा बचन पढ़दे हां कबीर मानस जन्म दुलंभ है खोए ना बार है बार ये वार वार नहीं मिलता बड़ी मुश्किल नाल मिलिया है कबीर मानस जन्म दुलंभ है खोए ना बार है बार ज्यों बन फल पाके भुएं गिरें बौर ना लागें डार जिवें पक्के कोई फल एक वारी ब्रिक्ष दी टाणी तो टुट के जमीन ते डिग पैण उन्हां नूं दुबारा नहीं टाणी ना लाया जा सकदा एक वारी ये समा निकल गया जीवन दा ये दोबारा फिर तेरे हाथ नहीं आना सतगुरु इहनूं दुर्लभ कहिंदे आ इसे करके बाणी च फफा फिरत फिरत तूं आया दुर्लभ दे कलयुग मैं पाया ये बड़ी मुश्किल नाल तेनूं देई मिली मेरे कहण तों मुराद कि गुरु ग्रंथ साहिब दी पवित्र बाणी च मनुखा देही नूं बेश कीमती कहा गया है कि दुर्लभ दे पाई वडभागी नाम ना जपै तां आत्मघाती एक दुर्लभ ये क्या दूसरी बेनती कि इस देही दी प्राप्ति दे लई महाराज जी ने पिछले जिहड़ा आवागौण दा चक्कर है जां जीव आत्मा दा घटना कर्म है इहदा चक्कर कई जन्मां चों निकलदा आया गुरु ग्रंथ साहिब च उहदा भी इशारा कीता है उहदा जिक्र कीता महाराज दी बाणी ने कई जन्म पै कीट पतंगा कई जन्म गजमीन कुरंगा कई जन्म पंखी सर्प होयो कई जन्म खैवर ब्रिक जोयो ये महाराज ने जिक्र कीता पता नहीं कि इस चोले नूं शरीर नूं धारण करन तों पहलां इत्थे लफ्ज कई जन्म वरत्या जी किन्ने जन्म कीड़िया पतंगिया दे रूप विच असी बतीत कीते हुण भावां कि अजकल दे पढ़े लिखे सज्जन इस शब्द नूं इक्को दम डार्विन दी थ्योरी नाल जोड़ देंदे जे साइंटिस्ट ने कहा भी बंदा ये विकास करदा करदा बांदर तो बंदा बन गया ਮੈਂ ਇੱਕ ਬੇਨਤੀ ਕਈ ਵਾਰੀ ਕਰਨਾ ਕਿ ਬਾਂਦਰ ਤੋਂ ਬੰਦਾ ਬਣਿਆ, ਹੋ ਸਕਦਾ ਮੇਰੀ ਅਗਿਆਨਤਾ ਹੀ ਕਹਿਣ ਪੜ੍ਹੇ ਲਿਖੇ ਸੱਜਣ, ਪਰ ਹੁਣ ਬਾਂਦਰ ਕਿਉਂ ਨਹੀਂ ਬੰਦਾ ਬਣਦਾ ਪਿਆ, ਉਹਦਾ ਵਿਕਾਸ ਰੁਕ ਕਿਉਂ ਗਿਆ ਹੈ? ਬਾਂਦਰ ਤੋਂ ਬੰਦਾ ਬਣਿਆ ਵੀ ਇਹ ਚਾਰ ਪਾਵਾਂ ਸੀ, ਇੱਕੋ ਦਮ ਉੱਠ ਖਲੋਤਾ ਪਿਛਲੀਆਂ ਲੱਤਾਂ ਤੇ, ਅਗਲੀਆਂ ਬਾਹਾਂ ਬਣ ਗਈਆਂ। ਮੈਂ ਸੋਚਣਾ ਇਹਦੀ ਨਸਲ ਜਿਹਦੇ ਚੋਂ ਕਿਹਾ ਜਾਂਦਾ ਉਹ ਬਾਂਦਰ ਅੱਜ ਵੀ ਮੌਜੂਦ ਹੈ ਜੇ, ਤੇ ਫਿਰ ਉਹਦੇ ਤੋਂ ਅੱਜ ਕਿਉਂ ਨਹੀਂ ਵਿਕਾਸ, ਉਹਦਾ ਅੱਗੇ ਬੱਚੇ ਉਹਦੇ ਕਿਉਂ ਨਹੀਂ ਬੰਦੇ ਬਣਦੇ ਪਏ? ਅਸੀਂ ਗੁਰੂ ਦੀ ਇਸ ਗੱਲ ਨੂੰ ਮੰਨੀਏ ਜੋ ਮਹਾਰਾਜ ਕਹਿੰਦੇ ਆ, ਆਪ ਉਦਰਾਪਨ ਨਾ ਕਰੀਏ ਇਸ ਗੱਲ ਤੇ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜੋ ਲਿਖਿਆ ਹੈ, ਭਾਵੇਂ ਕੋਈ ਗਲਤ ਤਰੀਕੇ ਨਾਲ ਗਲਤ ਰੰਗਤ ਦੇ ਕੇ ਅਰਥਾਂ ਦੇ ਅਨਰਥ ਕਰਨਾ ਚਾਹੇ, ਪਰ ਭਾਵਨਾ ਵਾਲਾ ਸਿੱਖ ਆਪਣੇ ਗੁਰੂ ਦੇ ਬਚਨ ਤੇ ਅਟਲ ਭਰੋਸਾ ਰੱਖਦਾ ਹੈ। ਮਹਾਰਾਜ ਜੀ ਨੇ ਕਿਹਾ ਸੀ ਡਾਰਵਿਨ ਦੀ ਥਿਊਰੀ ਦੀ ਤਰ੍ਹਾਂ ਨਹੀਂ, ਸੱਚਮੁੱਚ ਆਤਮਾ ਜਿਹੜੀ ਏ ਉਹ ਆਵਾਗਾਉਣ ਦੇ ਚੱਕਰ 'ਚ ਚੱਲਦੀ ਰਹੀ। ਤੇ ਕਬੀਰ ਸਾਹਿਬ ਜੈਸਾ ਮਹਾਂਪੁਰਖ ਕਹਿੰਦਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਇਹੋ ਜਿਹਾ ਘਰ, ਇਹੋ ਜਿਹਾ ਸਰੀਰ ਪਤਾ ਨਹੀਂ ਕਿੰਨੇ ਕੁ ਧਾਰਨ ਕੀਤੇ। ਹੁਣ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਮੱਛੀ ਹਾਥੀ ਹਿਰਨ ਬਣਦੇ ਰਹੇ। ਇਹ ਸਾਰੇ ਮਹਾਰਾਜ ਸਾਡੀ ਆਤਮਾ ਦੇ ਵੱਖ ਵੱਖ ਚੋਲਿਆਂ ਦਾ ਜ਼ਿਕਰ ਕਰਦੇ। ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਬਰ ਬ੍ਰਿਖ ਜੋਇਓ। ਮਹਾਰਾਜ ਕਹਿੰਦੇ ਕਈ ਜਨਮ ਸਾਹ ਕਰ ਉਪਾਇਆ, ਲੱਖ 84 ਜੋਨ ਭਰਮਾਇਆ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਇਹਦੇ ਵਿੱਚ ਵੀ ਉਹਨਾਂ ਆਵਾਗਾਉਣ ਦਾ ਜ਼ਿਕਰ ਕੀਤਾ। ਮੇਰੇ ਕਹਿਣ ਤੋਂ ਮੁਰਾਦ ਇੱਥੇ ਦੁਰਲੱਭ ਦੇ ਤਾਂ ਕਿਹਾ ਗਿਆ ਕਿ ਬਹੁਤ ਸਫ਼ਰ ਕਰਦਿਆਂ ਕਰਦਿਆਂ ਮਾਨਵੀ ਦੇਹੀ ਮਿਲ ਗਈ। ਅਗਲੀ ਗੱਲ, ਜਿਹੜੀ ਇਬਾਦਤ ਇਸ ਸਰੀਰ ਵਿੱਚ ਹੋ ਸਕਣੀ ਹੈ ਉਹ ਬਾਕੀ ਦੇਹ ਵਿੱਚ ਨਹੀਂ ਹੋ ਸਕਣੀ। ਮੰਨ ਲਓ ਇੱਕ ਪਸ਼ੂ ਹੈ, ਉਹਦੇ ਕੋਲ ਤਾਕਤ ਬੰਦੇ ਨਾਲੋਂ ਜ਼ਿਆਦਾ ਹੈ, ਪਰ ਜਿਹੜਾ ਚਿੰਤਨ ਬੰਦਾ ਕਰ ਸਕਦਾ ਪਸ਼ੂ ਨਹੀਂ ਕਰ ਸਕਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਜਿਹੜਾ ਮਨੁੱਖੀ ਸਰੀਰ ਦਾ ਢਾਂਚਾ ਹੈ ਇਸ ਵਿੱਚ ਇੱਕ ਨੂੰ ਅਸੀਂ ਅੰਤਸ਼ਹਿ ਕਰਨ ਕਹਿੰਦੇ ਹਾਂ ਜੀ, ਵੇਦਾਂਤ ਵਾਲੇ ਵੀਰ ਉਹਨੂੰ ਚੁਤਿਸ਼ਟੈ ਕਹਿੰਦੇ ਹੈਗਾ। ਗੁਰੂ ਨਾਨਕ ਸਾਹਿਬ ਨੇ ਸਰਮ ਖੰਡ ਵਿੱਚ ਉਹਦਾ ਜ਼ਿਕਰ ਕੀਤਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਂਝ ਸਿੱਧੇ ਸ਼ਬਦ ਅਸੀਂ ਵਰਤਨੇ ਹਾਂ ਕਿ ਮਨ ਬੁੱਧ ਚਿੱਤ ਤੇ ਹੰਕਾਰ, ਇਹਨੂੰ ਅੰਤਸ਼ਹਿ ਕਰਨ ਕਿਹਾ ਜਾਂਦਾ ਹੈ। ਮੈਂ ਸਿਰਫ ਇੱਕ ਸ਼ਬਦ ਲਾਂਗਾ ਚਿੱਤ। ਚਿੱਤ ਦਾ ਸੰਬੰਧ ਚੇਤੇ ਨਾਲ ਹੈ। ਜਿੰਨਾ ਮਨੁੱਖ ਦਾ ਚੇਤਾ ਕਾਇਮ ਏ ਇੰਨਾ ਪਸ਼ੂ ਦਾ ਚੇਤਾ ਨਹੀਂ। ਹਾਂ ਕੁਛ ਪਸ਼ੂਆਂ ਦਾ ਚੇਤਾ ਵਿਕਸਿਤ ਜ਼ਰੂਰ ਹੈ, ਪਰ ਇੰਨਾ ਚੇਤਾ ਨਹੀਂ ਜਿੰਨਾ ਇਨਸਾਨ ਦਾ ਹੈ। ਮੰਨ ਲਓ ਇੱਕ ਪਸ਼ੂ ਆਪਣੇ ਬੱਚੇ ਨੂੰ ਜਨਮ ਦਿੰਦਾ, ਮੱਝ ਗਾਂ ਆਪਣੇ ਬੱਚੇ ਨੂੰ ਜਨਮ ਦਿੰਦੀ, ਕੋਈ ਪਸ਼ੂ ਵੀ, ਉਹ 6 ਮਹੀਨੇ ਪਸ਼ੂ ਦਾ ਬੱਚਾ ਪਸ਼ੂ ਦੇ ਕੋਲ ਰਹੇ, ਉਸ ਤੋਂ ਬਾਅਦ ਉਸ ਬੱਚੇ ਨੂੰ ਕਿਤੇ 2-4 ਸਾਲ ਲਈ ਦੂਰ ਕਰ ਦਿਓ, 4 ਸਾਲਾਂ ਬਾਅਦ ਉਹੀ ਬੱਚਾ ਮਾਂ ਦੇ ਕੋਲ ਲੈ ਕੇ ਆਓ। ਬੱਚੇ ਨੂੰ ਇਹ ਪਹਿਚਾਣ ਨਹੀਂ ਰਹਿਣੀ ਇਹ ਮੇਰੀ ਮਾਂ ਹੈ, ਮਾਂ ਨੂੰ ਪਹਿਚਾਣ ਨਹੀਂ ਰਹਿਣੀ ਇਹ ਮੇਰਾ ਬੱਚਾ ਹੈ। ਪਰ ਇੱਕ ਮਨੁੱਖੀ ਮਾਂ ਉਹਦੀ ਕੁੱਖ 'ਚੋਂ ਬੱਚਾ ਜਨਮ ਲੈ, ਮੰਨ ਲਓ ਉਹ ਬੱਚਾ ਭਾਵੇਂ ਇੱਕ ਦਿਨ ਜੀ ਕੇ ਸੰਸਾਰ ਤੋਂ ਕੂਚ ਕਰ ਜਾਏ, 100 ਸਾਲ ਦੀ ਮਾਂ ਹੋ ਜਾਏਗੀ। ਉਹਨੂੰ ਪੁੱਛੋਗੇ ਤੇਰੇ ਬੱਚੇ, ਕਹੇਗੀ ਇੱਕ ਬੱਚਾ ਹੋਇਆ ਸੀ ਜਿਹੜਾ ਇੱਕ ਦਿਨ ਬਾਅਦ ਹੀ ਪੂਰਾ ਹੋ ਗਿਆ, ਉਹਦੇ ਚੇਤੇ ਵਿੱਚੋਂ 100 ਸਾਲ ਵੀ ਉਹ ਬੱਚਾ ਨਹੀਂ ਭੁੱਲਦਾ। ਇਹ ਚੇਤਾ ਸਾਨੂੰ ਹੈ। ਮੈਂ ਬੇਨਤੀ ਕਰਾਂਗਾ ਕਿ ਮਨੁੱਖਾ ਦੇਹੀ ਉੱਤਮ, ਇਹਦੇ ਕੋਲ ਸੁਰਤ ਹੈ, ਇਹਦੇ ਕੋਲ ਚੇਤਨਾ ਹੈ, ਇਸੇ ਕਰਕੇ ਸਰੀਰਕ ਤੌਰ 'ਤੇ ਇਹ ਰਾਜ ਨਹੀਂ ਕਰਦਾ ਪਿਆ। ਸਰੀਰਕ ਤੌਰ 'ਤੇ ਰਾਜ ਤਾਂ ਕਰਦਾ ਕਿਉਂਕਿ ਇਹਦੇ ਕੋਲ ਬੁੱਧੀ ਹੈ। ਹੁਣ ਆਪਾਂ ਦੇਖਦੇ ਸ਼ੇਰ ਸਰਕਸ 'ਚ ਨਚਾਉਂਦਾ ਬੰਦਾ, ਹੱਥ ਨਾਲ ਪਕੜ ਕੇ ਨਹੀਂ, ਆਪਣੀ ਬੁੱਧੀ ਨਾਲ ਜਾਲ ਬਣਾਇਆ, ਗੋਲੀ ਮਾਰ ਬੇਹੋਸ਼ ਕੀਤਾ, ਬੁੱਧੀ ਨਾਲ ਕੀਤਾ। ਹੁਣ ਨਿੱਕਾ ਜਿਹਾ ਲੋਹੇ ਦਾ ਕੁੰਡਾ ਅੰਕੁਸ਼, ਏਡਾ ਵੱਡਾ ਹਾਥੀ, ਮਹਾਵਤ ਦਾ 6 ਸਾਲਾਂ ਦਾ ਬੱਚਾ ਉੱਤੇ ਖਲੋਤਾ ਪੈਰਾਂ ਨਾਲ ਉਸ ਹਾਥੀ ਨੂੰ ਧੱਕੀ ਜਾ ਰਿਹਾ, ਤੋਰਦਾ। ਉਹ ਕਿਉਂ? ਕਿ ਉਸ ਬੱਚੇ ਦੀ ਤਾਕਤ ਹਾਥੀ ਨਾਲ ਵੱਧ ਨਹੀਂ, ਇੱਕ ਮਨੁੱਖ ਨੇ ਆਪਣੀ ਚੇਤ ਨਾਲ ਉਸ ਹਾਥੀ ਨੂੰ ਵੀ ਗੁਲਾਮ ਬਣਾ ਲਿਆ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਥਾਂ 'ਤੇ ਕਬੀਰ ਸਾਹਿਬ ਨੇ ਪਸ਼ੂ ਦੇ ਤਨ ਦਾ ਜ਼ਿਕਰ ਅਤੇ ਮਾਨਵ ਤਨ ਦਾ ਜ਼ਿਕਰ ਕਰਦਿਆਂ ਮਨੁੱਖ ਜਨਮ ਦੀ ਦੁਰਲੱਭਤਾ ਨੂੰ ਦਰਸਾਉਂਦਿਆਂ ਇਹ ਸ਼ਬਦ ਵਰਤੇ ਸਨ ਕਿ 4 ਪਾਮ 2 ਸਿੰਘ ਗੁੰਗ ਮੁੱਖ। ਉੱਥੇ ਵੀ ਪਸ਼ੂ ਦੇ ਸਰੀਰ ਦਾ ਜ਼ਿਕਰ ਹੈ, 4 ਪੈਰ ਹੋਣਗੇ, 2 ਸਿੰਘ ਮੱਥੇ 'ਤੇ ਹੋਣਗੇ, ਜ਼ਬਾਨ ਮੂੰਹ ਵਿੱਚ ਜ਼ਬਾਨ ਬੰਦੇ ਜ਼ਬਾਨ ਨਾਲ ਵੱਡੀ ਹੋਵੇਗੀ ਪਰ ਇੰਨੀ ਲੰਬੀ ਜੀਭ ਲੈ ਕੇ ਵੀ ਗੁੰਗੇ ਦਾ ਗੁੰਗਾ ਹੀ ਰਹੇਗਾ। ਮੈਨੂੰ ਯਾਦ ਹੈ ਕਿ ਗੁਰਮੁਖ ਪਿਆਰੇ ਕਹਿੰਦੇ ਸਨ ਕਿ ਬੰਦਾ ਬੋਲੀ ਦਾ ਕਿੰਨੀ ਕਿੰਨੀ ਤਰੱਕੀ ਕਰ ਗਿਆ, ਇੱਕ ਇੱਕ ਬੰਦੇ ਕਿੰਨੇ ਕਿੰਨੇ ਬੋਲੀਆਂ ਸਿੱਖੀ ਬੈਠੇ ਆ। ਮੈਂ ਤਾਂ ਬੇਨਤੀ ਕਰ ਰਿਹਾ, ਦੁਰਲੱਭ ਕਿਉਂ ਹੈ? ਇੱਕ ਇਨਸਾਨ ਅੰਗਰੇਜ਼ੀ ਵੀ ਬੋਲਦਾ, ਹਿੰਦੀ ਵੀ ਬੋਲਦਾ, ਫਾਰਸੀ ਵੀ ਬੋਲਦਾ, ਸਪੈਨਿਸ਼ ਵੀ ਬੋਲਦਾ, ਫ੍ਰੈਂਚ ਵੀ ਬੋਲਦਾ, ਅਰਬਿਕ ਵੀ ਬੋਲਦਾ, ਡੁੱਚ ਵੀ ਬੋਲਦਾ, ਇੰਨੀਆਂ ਭਾਸ਼ਾਵਾਂ ਬੋਲਦਾ। ਪਰ ਕੁੱਤਾ ਅੱਜ ਤੋਂ ਯੁੱਗਾਂ ਪਹਿਲਾਂ ਜਿਹੜਾ ਭਗਵਾਨ ਕ੍ਰਿਸ਼ਨ ਵੇਲੇ ਕੁੱਤਾ ਭੌਂਕਦਾ ਸੀ, ਅੱਜ ਉਸੇ ਤਰ੍ਹਾਂ ਹੀ ਭੌਂਕਦਾ, ਉਹ ਇੰਗਲਿਸ਼ ਕੋਈ ਨਹੀਂ ਸਿੱਖਿਆ। ਜਿਵੇਂ ਘੋੜਾ ਪਹਿਲਾਂ ਖਿਣਕਦਾ ਸੀ, ਅੱਜ ਉਸੇ ਤਰ੍ਹਾਂ ਹੀ ਖਿਣਕਦਾ। ਜਿਵੇਂ ਹਾਥੀ ਪਹਿਲਾਂ ਚਿੰਗਾੜਦਾ ਸੀ, ਯੁੱਗਾਂ ਪਹਿਲਾਂ ਅੱਜ ਵੀ ਚਿੰਗਾੜਦਾ ਉਸੇ ਤਰ੍ਹਾਂ। ਪਰ ਮਨੁੱਖ ਨੂੰ ਪੁੱਛ ਕੇ ਦੇਖੋ, ਇਹਨੂੰ ਰੱਬ ਨੇ ਚੇਤਨਾ ਐਸੀ ਦਿੱਤੀ, ਜ਼ਬਾਨ ਇਹਦੀ ਪਸ਼ੂ ਨਾਲ ਛੋਟੀ ਹੈ ਪਰ ਬੋਲੀਆਂ ਕਿੰਨੀਆਂ ਜ਼ਿਆਦੀਆਂ ਸਿੱਖ ਗਿਆ। ਇਹ ਬੜੀ ਦੁਰਲੱਭ ਹੈ ਜੀ। ਫਿਰ ਅਰਜ਼ ਕਰਾਂਗਾ, ਮਹਾਰਾਜ ਜੀ ਦੀ ਬਾਣੀ 'ਚ ਭਗਤ ਜੀ ਨੇ ਇਹ ਸ਼ਬਦ ਵਰਤਿਆ ਅਤੇ ਉਹਨਾਂ ਫਰਮਾਇਆ, ਚਾਰ ਪਾਂਵ ਚਾਰ ਪੈਰ ਹੋਣਗੇ, ਦੋਏ ਸਿੰਘ ਦੋ ਮੱਤੇ ਅਤੇ ਸਿੰਘ ਹੋਣਗੇ, ਗੁੰਗ ਮੁੱਖ ਜੀਭ ਹੋਵੇਗੀ ਪਰ ਬੋਲ ਨਹੀਂ ਹੋਣਗੇ। ਚਾਰ ਪਾਂਵ ਦੋ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰਖ ਹੈ, ਤਬਕਤ ਮੂੰਡ ਲੁਕਈ ਹੈ। ਉਦੋਂ ਪਰਮਾਤਮਾ ਦੇ ਗੁਣ ਕਿਵੇਂ ਗਾਏਗਾ? ਤੈਨੂੰ ਉੱਠਣ ਲੱਗਿਆਂ ਵੀ ਸੋਟਾ ਮਾਰਿਆ ਜਾਏਗਾ, ਤੈਨੂੰ ਬੈਠਣ ਲੱਗਿਆਂ ਵੀ ਸੋਟੇ ਨਾਲ ਇਸ਼ਾਰਾ ਕੀਤਾ ਜਾਏਗਾ। ਜਿਹਨੂੰ ਉੱਠਦਿਆਂ ਬੈਠਿਆਂ ਡਾਂਗਾਂ ਪੈਂਦੀਆਂ ਹੋਣ, ਉਹਦੀ ਚੇਤਨਾ ਕਿੰਨੀ ਕੁ ਵਿਕਸਿਤ ਹੈ। ਉੱਠਤ ਬੈਠਤ ਠੇਂਗਾ ਪਰਖ ਹੈ, ਤਬਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ, ਫੂਟੇ ਨਾਕਨ ਟੂਟੇ ਕਾਂਧਨ, ਕੌਦੂ ਕੋ ਪੁਸ਼ ਖਈ ਹੈ, ਜਿਹੜਾ ਕੰਧਾ ਤੇਰਾ ਉਹ ਵੀ ਟੁੱਟਾ ਹੋਵੇਗਾ, ਨੱਕ ਤੇਰੇ ਨੂੰ ਪਾੜ ਕੇ ਨਕੇਲ ਪਾਈ ਹੋਵੇਗੀ, ਫਿਰ ਤੂੰ ਪਰਮਾਤਮਾ ਦੇ ਗੁਣ ਕਿਵੇਂ ਗਾਏਗਾ? ਮੈਂ ਇਸ ਸ਼ਬਦ ਨੂੰ ਡਰਾਵੇ ਵਜੋਂ ਨਹੀਂ ਲੈ ਰਿਹਾ, ਮੈਂ ਇਸ ਬਿਰਤੀ ਨਾਲ ਲੈ ਰਿਹਾ ਕਿ ਇਨਸਾਨ ਦੇ ਸਰੀਰ ਨਾਲੋਂ ਪਸ਼ੂ ਦਾ ਸਰੀਰ ਤਾਕਤਵਰ ਹੈ, ਪਰ ਤਾਕਤਵਰ ਹੋ ਕੇ ਵੀ ਉਹਦੇ ਕੋਲ ਉਹ ਚੇਤਨਾ ਨਹੀਂ ਜਿਹੜੀ ਚੇਤਨਾ ਪਰਮਾਤਮਾ ਨੇ ਇੱਕ ਇਨਸਾਨ ਨੂੰ ਦਿੱਤੀ ਹੈ। ਫਿਰ ਬੇਨਤੀ, ਇਹ ਜਨਮ ਬੜਾ ਦੁਰਲੱਭ ਮਿਲਿਆ ਹੈ, ਪਰ ਜਨਮ ਤੋਂ ਲੈ ਕੇ ਮੌਤ ਤੱਕ ਬਿਰਥਾ, ਇਹ ਵਿਅਰਥ ਜਾਂਦਾ। ਕਿਉਂ ਵਿਅਰਥ ਜਾ ਰਿਹਾ? ਹੈ ਤਾਂ ਬੜਾ ਕੀਮਤੀ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਉਹ ਜਦੋਂ ਪਹਿਲੀ ਗਜ਼ਲ ਉਹ ਲਿਖਦੇ ਆ ਅਤੇ ਪਹਿਲਾ ਸ਼ੇਰ ਉਹਨਾਂ ਦਾ ਇਹ ਵੀ ਮਨੁੱਖਾ ਜਨਮ ਬਾਰੇ, ਉਹ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਰਮਾਤਮ ਰੂਪ ਜੀ ਅਤੇ ਭਾਈ ਨੰਦ ਲਾਲ ਸਾਹਿਬ ਦੀ ਆਸਥਾ ਦਾ ਕੋਈ ਮੁਕਾਬਲਾ ਨਹੀਂ। ਸੱਚ ਇਹ ਵੇ ਕਿ ਉਹਨਾਂ ਦੀ ਆਸਥਾ ਜਿਹੜੀ ਹੈ ਉਹ ਉਸ ਦਾ ਕੋਈ ਮੁਕਾਬਲਾ, ਮੈਂ ਸ਼ਬਦ ਵਰਤਿਆ। ਹਾਲਾਂਕਿ ਉਮਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਡੇ ਨੇ ਭਾਈ ਨੰਦ ਲਾਲ ਸਾਹਿਬ ਜੀ, ਪਰ ਜਦੋਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਆ, ਇੱਥੋਂ ਤੱਕ ਕਹਿੰਦੇ ਆ, ਰੱਬ ਜੀ ਤੇਰੇ ਕੋਲ ਜਿਹੜਾ ਰੂਹਾਨੀਅਤ ਦਾ ਖਜ਼ਾਨਾ ਹੈ, ਜੋ ਤੇਰੇ ਕੋਲ ਪਰਮਾਤਮਾ ਜੀ ਇਬਾਦਤ ਭਗਤੀ ਦਾ ਖਜ਼ਾਨਾ ਭਰਿਆ ਪਿਆ, ਉਹਦੀਆਂ ਕੁੰਜੀਆਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀਆਂ ਹੋਈਆਂ ਨੇ। ਪਰਮਾਤਮਾ ਦੇ ਰੂਹਾਨੀ ਖਜ਼ਾਨੇ ਦਾ ਖਜ਼ਾਨਚੀ ਕਸਟੋਡੀਅਨ ਧੰਨ ਗੁਰੂ ਗੋਬਿੰਦ ਸਿੰਘ ਜੀ ਹੈ। ਹੱਕ ਰਾਹ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਏ ਨੂਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਗੰਜ਼ੂਰਦਾਰ ਅਤੇ ਖਜ਼ਾਨਚੀ, ਪਰਮਾਤਮਾ ਦੇ ਖਜ਼ਾਨੇ ਦੇ ਖਜ਼ਾਨਚੀ ਨੇ ਗੁਰੂ ਗੋਬਿੰਦ ਸਿੰਘ। ਹੱਕ ਰਾਹ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਏ ਨੂਰ ਗੁਰੂ ਗੋਬਿੰਦ ਸਿੰਘ। ਇੱਕ ਸ਼ਬਦ ਵਰਦ ਨੇ ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਜਿਹਨੂੰ ਅਸੀਂ ਬਾਣੀ 'ਚ ਕਰਤਾ ਪੁਰਖ ਕਹਿੰਦੇ ਹਾਂ, ਜਿਹਨੂੰ ਬਾਣੀ 'ਚ ਕਹਿੰਦੇ ਹਾਂ ਗੁਰ ਕਰਤਾ ਗੁਰ ਕਰਨਾ ਯੋਗ। ਭਾਈ ਨੰਦ ਲਾਲ ਸਾਹਿਬ ਬਚਨ ਕਰਦੇ ਆ, ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਕਿੱਡੀ ਵੱਡੀ ਆਸਥਾ ਹੈ ਜੀ। ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ। ਅਰਜ਼ ਕਰਾਂਗਾ ਕਿ ਉਹਨਾਂ ਨੇ ਇੱਕ ਬਚਨ ਕਿਹਾ ਮਨੁੱਖਾ ਦੇਈ ਬਾਰੇ ਵੀ, ਮੈਂ ਕਿਉਂ ਆਇਆ, ਮੈਂ ਸਰੀਰ ਕਿਉਂ ਧਾਰਨ ਕੀਤਾ। ਉਹਨਾਂ ਦਾ ਬਚਨ ਹੈ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ। ਹਵਾਏ ਦਾ ਲਫ਼ਜ਼ੀ ਅਰਥ ਹੈ ਤਾਂਗ, ਇੱਛਾ। ਬੰਦਗੀ ਦਾ ਅਰਥ ਹੈ ਇਬਾਦਤ। ਹੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਮੈਂ ਇਸ ਕਰਕੇ ਸਰੀਰ ਨਹੀਂ ਧਾਰਨ ਕੀਤਾ, ਮੈਂ ਮੁਨਸ਼ੀ ਬਣਨਾ ਹੈ। ਮੈਂ ਇਸ ਕਰਕੇ ਸਰੀਰ ਨਹੀਂ ਧਾਰਨ ਕੀਤਾ, ਮੈਂ ਬਹੁਤ ਵਿਦਵਾਨ ਬਣਨਾ ਹੈ। ਮੈਂ ਇਸ ਕਰਕੇ ਸਰੀਰ ਨੂੰ ਧਾਰਨ ਨਹੀਂ ਕੀਤਾ, ਮੈਂ ਰਾਜ ਮਹੱਲਾਂ ਵਿੱਚ ਦਰਬਾਰਾਂ ਵਿੱਚ ਸਨਮਾਨ ਲੈਣਾ ਹੈ। मैं शरीर इस करके धारण किया कि महबूब इस शरीर विच तेरी भगती कर सका, जे तेरी इबादत नहीं करनी तो मैनू इस शरीर विच रहण दा शौक भी कोई नहीं, क्योंकि मैं भगती ली बॉडी लई। भाई साहब की पहली गजल का पहला शेर ही है, हवाए बंदगी अवुरद दर वजूद मरा, वगर न जोके चुनी आमदन नाबूद मरा, तेरी बंदगी दी सिख माइया मैनू शरीर दे विच लेके आई, जे तेरी इबादत दी सानू शौक ही नहीं, भगती नहीं करनी, फिर मैनू रहण दा शरीर विच खाक नहीं काई, मैं की रहना इस शरीर दे अंदर। फिर दास बेनती करेगा, खै दुर्लभ पर भगती तो बिना व्यर्थ चला गया। व्यर्थ किवें गया? गुरु ग्रंथ साहिब विच इहदी व्यर्थता दे भी पड़ां दसे ने जी। वेखो हत्थां चों निकलदा पिया जे। मैं तां कई वारी सोचना कि जदों असीं पिछली उम्र वल झाती मारने आ ना, जिन्हें तुसीं सुणदे पए हो, जिन्नी उम्र साडी लंघ चुकी है, मैनूं इंज लगदा जिवें खत्थां विच रेत आई ते बन्नण दे बावजूद भी धक्के नाल किरदी किरदी खत्थां विचों निकल गई, जिवें बोके रेत नाल भरिया होवे ते किरदी किरदी रेत निकल गई। सच इह वे दिने कु दिन बतीत कीते आ, ओह हत्थां विचों रेत ही सरक गई। व्यर्थ क्यों चला गया? इबादत तो बिना। गुरु नानक साहब जी ने दस पड़ां दसे ने व्यर्थ जान दे, जो भगत जी ने कहा बिरथा जात अब बेकै। मैं इस अद्धी तुक ते अगे बोल रहा, किवें बिरथ चला गया? महाराज का बचन पढ़ो, बड़े सौखे अर्थ ने। पहले प्यार लगा थन दुध, बिरथा जात किवें गया? दूजे माए बाप की सुध, बिरथा जात अब बेकै। पहले प्यार लगा थन दुध, दूजे माए बाप की सुध, तीजे भैया भाभी बेब, रिश्ते अगां वध गए। चौथा प्यार उपन्नी खेड, चौथी वस्ता ही खेडन वल ध्यान। पंजवें खान पीन की तात, बिरथा जात अब बेकै। छेवें काम ना पुछे जात, सतवें सांझ किया कर वास, हुण वासना ल लुपत होया गृहस्थी बना दिता। सतवें सांझ किया कर वास, अठवें क्रोध होवा तन नास, नावें धौले उबे सां, दसवें दद्दा होवा सवा, दद्दा होवा सवा, बिरथा जात अब वेकै। दस पड़ां बनाए निकल गए। इहनू महाराज ने होर भी इह वंड कीती, दस बाल तन बीस रवन, तीसां का सुंदर कहावै। देखो आ जांदी साडी उम्र, दस साल दी उम्र बचपन च निकल गई। उंज दास ने एक बार बेनती कीती सी, असी भावें लाडां च कह दिंदे आ अजे बच्चा है, गुरु ग्रंथ साहिब ने उस बचपन दी व्यर्थता नूं भी कोट कीता गया कि बाल जवानी अर बिरध फुल, तीन अवस्था जान, कहो नानकार भजन बिन बिरथा सब ईमान। ये बचपन नूं विचों कढ़िया ने हजूर कहिंदे ने, दस बाल तन बीस रवन, तीसां का सुंदर कहावै, चालीसी पुर होए, पचासी पग किसै, सठी के बड़े पां आवै, सत्तर का मतहीन, असियां का व्योहार न पावै, नवे का सेज हासनी, मूल न जाने आप बाल, टंडोलम ढूंढम डिठ में नानक, जग तुवें का तौल कर बस, बिरथा जात अब वेकै। दस बचपन च निकल गए, वीस ते जवानी चढ़दी पई है, तियां तक सोहना लगन का यतन करदा है, चालियां तक तेरी एनर्जी जेड़ी सी पूरा हो गया, दोपहर बन गई चालियां ते, हुण दोपहर तो बाद ढिले ढलेगा, पंजावां ते तेरा पैर थिल गया, सठी का बुढ़ेपा आ गया, सत्रिया बत्रिया घर दे न्याणे भी कहन लग पए मत मारी गई, असियां दा अपने हत्थां नाल कोई किरिया भी नहीं सोच सकदा, नौवें दा आया ते मंजी ते पै गया, उदू बाद मौत आई, घरदिया ने चुक के फूक दिता, ते बाबा जी कहिंदे ने इस तरह जिवें चिखा विचों धूं उड्या, धूं नूं कोई पकड़ सकदा है जी? नहीं धूं काबू आउंदा। कहन लगे बंदे की चिखा दा धूं नहीं उड़दा, बंदे की जिंदगी उड़दी दिसदी पई है, बस इस तरह उड गई जिवें धूं दा बदल जिहा बनिया। मैं बेनती करांगा, व्यर्थ चली गई इबादत तो बिना। सच है जे जिंदगी वल फिर मैं सिर्फ पहली तुक ते ज्यादा रुकना चाहता सज, कि दुर्लभ जन्म मिलिया है पुन फल नाल, ते इस देही नूं अजाई ना जान देईए। उंज गुरु साहिब ने कहा भी इह तां घोड़ी है, जिहड़ियां गुरु ग्रंथ साहिब च घोड़ियां ने ना, असीं पढ़ने आ पंजाब दा फोक, उत्थे गुरु जी ने व्याह दीआं घोड़ियां नहीं गाईआं, याद रखिओ तर्ज घोड़ियां दी लई है, ਪਰ ਸਰੀਰ ਨੂੰ ਘੋੜੀ ਦੱਸਿਆ ਹੈ, ਉਹ ਬੰਦਾ ਕਿੰਨਾ ਬਦਕਿਸਮਤ ਹੋਵੇਗਾ ਜਿਹੜਾ ਘੋੜੀ ਨੂੰ ਖਰਕਣਾ ਵੀ ਕਰਦਾ, ਦਾਣਾ ਵੀ ਪਾਉਂਦਾ, ਪੱਠੇ ਵੀ ਪਾਉਂਦਾ, ਨਵਾਉਂਦਾ ਧਵਾਉਂਦਾ ਵੀ ਹੈ, ਪਰ ਸਬਰ ਕਰਨ ਵਾਸਤੇ ਉਹਨੂੰ ਵਰਤਦਾ ਹੀ ਕੋਈ ਨਹੀਂ, ਧਵਾਉਂਦਾ ਖਵਾਉਂਦਾ ਹੀ ਹੈ ਨਾ। ਚੰਗਾ ਹੋਵੇ ਕਿ ਘੋੜੀ ਨੂੰ ਖੁਰਾਕ ਦੇ, ਇਹਦੇ 'ਤੇ ਸਫ਼ਰ ਕਰ, ਆਪਣੀ ਮੰਜ਼ਿਲ 'ਤੇ ਪਹੁੰਚ। ਜਿਹੜਾ ਬੰਦਾ ਘੋੜੀ ਸ਼ਿੰਗਾਰਦੀ ਰਹਿ ਗਿਆ, ਸਫ਼ਰ ਹੀ ਕੋਈ ਨਹੀਂ ਕੀਤਾ, ਉਸ ਬੰਦੇ ਦੀ ਅਕਲ ਕਿੰਨੀ ਮਾਰੀ ਗਈ। ਸਰੀਰ ਘੋੜੀ ਹੈ, ਇਹਨੂੰ ਸਾਰੀ ਜ਼ਿੰਦਗੀ ਸ਼ਿੰਗਾਰਨ 'ਤੇ ਮਤ ਲਾ। ਇਸ ਘੋੜੀ 'ਤੇ ਆਤਮਾ ਨੇ ਸਫ਼ਰ ਕਰਨਾ, ਇਸ ਘੋੜੀ ਦੇ ਖਤਮ ਹੋਣ ਤੋਂ ਪਹਿਲਾਂ ਤੂੰ ਪਰਮਾਤਮਾ ਦੇ ਘਰ ਵਿੱਚ ਪਹੁੰਚ ਜਾ। ਦੇ ਤੇਜਣ ਜੀ ਰਾਮ ਉਪਾਈਆ ਰਾਮ। ਫਿਰ ਬੇਨਤੀ ਕਰਾਂਗਾ ਕਿ ਇਸ ਜਨਮ ਨੂੰ ਸਫਲ ਕਰੀਏ। ਇੱਕ ਵਿਦਵਾਨ ਦੇ ਬੜੇ ਪਿਆਰੇ ਬਚਨ ਨੇ, ਉਹ ਕਹਿੰਦਾ ਦੇਖੋ ਇਨਸਾਨ ਦੀ ਜ਼ਿੰਦਗੀ ਦੇ ਚਾਰ ਹਿੱਸੇ ਕੀਤੇ, ਉਂਝ ਤਾਂ ਵੈਸੇ ਬਾਣੀ 'ਚ ਵੀ ਕੀਤੇ ਨੇ, ਪਹਿਲਾ ਪੈਰ, ਦੂਜਾ ਪੈਰ। ਬਾਬੇ ਫਰੀਦ ਨੇ ਕਿਹਾ ਚਾਰ ਗਵਾਇਆ ਖੰਡ ਕਹਿ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਚਾਰ ਪੈਰ ਸੌਂ ਕੇ, ਚਾਰ ਪੈਰ ਦੁਨੀਆ 'ਚ ਮਸਤ ਹੋ ਕੇ। ਉਹ ਵਿਦਵਾਨ ਲਿਖਦਾ ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੋਂ ਮੈਂ ਕੱਟ ਗਈ। ਆਹੀ ਜ਼ਿੰਦਗੀ ਦਾ ਸਾਰਾ ਰੋਣਾ ਰੱਪਾ ਹੈ ਜੀ। ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੋਂ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ। ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਰੋਂਦਿਆਂ ਧੋਂਦਿਆਂ ਨਿਕਲ ਗਈ ਬਸ। ਜਿਨ੍ਹਾਂ ਨੇ ਆਪਣੀ ਮੰਜ਼ਿਲ ਪਰਮਾਤਮਾ ਬਣਾਇਆ ਉਹ ਸਾਈਂ ਦੇ ਘਰ ਚਲੇ ਗਏ। ਅੱਜ ਭਗਤ ਰਵਿਦਾਸ ਸਾਹਿਬ ਪਹਿਲਾ ਬਚਨ ਕਹਿੰਦੇ ਆ ਦੁਲੱਭ ਜਨਮ ਪੁੰਨ ਫਲ ਪਾਇਓ। ਇਹ ਜਨਮ ਮਿਲਿਆ ਹੈ, ਬੜਾ ਵੱਡਾ ਪੁੰਨਾਂ ਦਾ ਫਲ ਹੈ। ਬਿਰਥਾ ਜਾਤ ਅਬ ਵੇਕੈ, ਇਹ ਪਰਮਾਤਮਾ ਦੀ ਇਬਾਦਤ ਤੋਂ ਬਿਨਾਂ, ਵਿਵੇਕਤਾ ਤੋਂ ਬਿਨਾਂ ਇਹ ਵਿਅਰਥ ਜਾ ਰਿਹਾ ਹੈ, ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ।
ਰਾਜੇ ਇੰਦਰ ਸੰਸਾਰ ਗ੍ਰਹਿ ਆਸਨ, ਬਿਨਹਾਰ ਭਗਤ ਕਾਹੋ ਕੇਹ ਲੇਖੈ।
ਅੱਗੇ ਭਗਤ ਜੀ ਬਖਸ਼ਿਸ਼ ਕਰ ਰਹੇ ਆ, ਬਹੁਤ ਸਾਰੇ ਮਨੁੱਖਾਂ ਦੇ ਅੰਦਰ ਦੀ ਸਾਈਕੀ ਨੂੰ ਬਿਆਨ ਕਰ ਰਹੇ ਆ ਕਿ ਮਨੁੱਖ ਕੀ ਚੋਚਦਾ। ਰਾਜੇ ਇੰਦਰ ਸੰਸਾਰ ਗ੍ਰਹਿ ਆਸਨ, ਪਹਿਲਾ ਅੱਖਰੀ ਅਰਥ, ਇੰਦਰ ਜਿਹੜਾ ਇਹ ਦੇਵਤਿਆਂ ਦਾ ਰਾਜਾ ਮੰਨਿਆ ਹੈ। ਮਹਾਰਾਜ ਬਚਨ ਕਰਦੇ ਆ ਭਗਤ ਰਵਿਦਾਸ ਸਾਹਿਬ ਜੀ, ਰਾਜੇ ਇੰਦਰ ਸੰਸਾਰ, ਸੰਸਾਰ ਦਾ ਅਰਥ ਹੈ ਵਰਗਾ, ਉਹਦੇ ਬਰਾਬਰ। ਰਾਜੇ ਇੰਦਰ ਸੰਸਾਰ ਗ੍ਰਹਿ, ਗ੍ਰਹਿ ਦਾ ਲਫ਼ਜ਼ੀ ਅਰਥ ਕਰਾਂਗੇ ਘਰ, ਮਹਿਲ, ਮਾੜੀਆਂ। ਆਸਨ ਦਾ ਲਫ਼ਜ਼ੀ ਅਰਥ ਕਰਾਂਗੇ ਤਖ਼ਤ, ਸਿੰਘਾਸਨ। ਰਾਜੇ ਇੰਦਰ ਸੰਸਾਰ ਗ੍ਰਹਿ ਆਸਨ, ਜੇ ਮਨੁੱਖ ਦੇ ਕੋਲ ਰਾਜੇ ਇੰਦਰ ਵਰਗਾ ਰਾਜ ਹੋਵੇ, ਉਹਦੇ ਵਰਗਾ ਘਰ ਹੋਵੇ, ਉਹਦੇ ਵਰਗਾ ਤਖ਼ਤ ਅਤੇ ਸਿੰਘਾਸਨ ਹੋਵੇ, ਅਤੇ ਅੱਗੇ ਭਗਤ ਜੀ ਕਹਿੰਦੇ ਨੇ ਬਿਨ ਹਰ ਭਗਤ ਕਹੋ ਕਿ ਲਿਖ ਹੈ। ਬਿਨ ਹਰ ਭਗਤ, ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਭਗਤੀ, ਪ੍ਰੇਮਾ ਭਗਤੀ। ਜੇ ਬੰਦਾ ਇੰਦਰ ਵਰਗਾ ਰਾਜ ਵੀ ਲੈ ਲੈ, ਸਿੰਘਾਸਨ ਵੀ ਲੈ ਲੈ, ਮਹਿਲ ਮਾੜੀਆਂ ਵੀ ਹੋਣ, ਬਿਨ ਹਰ ਭਗਤ ਕਹੋ ਕਿ ਲੇਖੇ ਦੇ ਅਰਥ ਨੇ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਕਿਸ ਲੇਖੇ। ਇਹ ਇਉਂ ਕਹਿ ਲਈਏ ਵੀ ਇਹ ਕੁਸ਼ਚਨ ਹੈ, ਪ੍ਰਸ਼ਨ ਹੈ, ਪਰ ਅੱਗੇ ਇਹਦਾ ਉੱਤਰ ਵੀ ਇਹਦੇ ਵਿੱਚ ਹੈ। ਬਿਨ ਹਰ ਭਗਤ ਕਹੋ ਕਿ ਲੇਖੇ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਏਡਾ ਵੱਡਾ ਰਾਜ, ਭਾਗ, ਮਹੱਲ ਕਿਸੇ ਵੀ ਲੇਖੇ ਨਹੀਂ ਜੇ ਬੰਦਾ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ। ਹੁਣ ਦੇਖੋ ਏਦੂ ਵੱਡੀ ਤਾਂ ਕਿਸੇ ਦੀ ਖੇਡ ਖਈ ਨਹੀਂ। ਉਂਝ ਦਾਸ ਬੇਨਤੀ ਕਰਦਾ, ਪਤਾ ਨਹੀਂ ਇਹ ਮਨ ਨੂੰ ਰੱਬ ਨੇ ਕਿਹੋ ਜਿਹਾ ਬਣਾਇਆ ਹੈ, ਇਹ ਪਤਾ ਨਹੀਂ ਰੱਜਦਾ ਹੀ ਨਹੀਂ ਪਿਆ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਇੱਕ ਵਾਰੀ ਕੋਈ ਸੂਫੀ ਫਕੀਰ ਨਾ ਖੂਹ ਤੋਂ ਪਾਣੀ ਭਰਨ ਗਿਆ, ਅਤੇ ਉਹਨੂੰ ਪਤਾ ਸੀ ਅੱਜ ਰਾਜੇ ਨੇ ਇੱਥੋਂ ਲੰਘਣਾ ਹੈ। ਕੁਦਰਤੀ ਤੌਰ 'ਤੇ ਖੂਹ ਦੇ ਕੋਲ ਰੁੱਖ ਸੀ, ਉਹਦੀ ਛਾਵੇਂ ਆ ਕੇ ਜਦੋਂ ਕਿਤੇ ਸ਼ਿਕਾਰ ਖੇਡਣ ਰਾਜਾ ਜਾਂਦਾ ਸੀ ਅਤੇ ਬੈਠਦਾ ਸੀ, ਕਹਾਣੀ ਇੱਕ ਸਮਝਣ ਲਈ। ਫਕੀਰ ਨੇ ਕੀ ਕੀਤਾ, ਲੱਜ ਪਕੜੀ, ਉਸ ਨਾਲ ਬਾਲਟੀ ਬੰਨੀ, ਜਦੋਂ ਰਾਜਾ ਆਇਆ ਉਹ ਪੂਰੇ ਜ਼ੋਰ ਨਾਲ ਚਰਖੜੀ 'ਤੇ, ਪਹਿਲਾਂ ਖੂਹਾਂ ਉੱਤੇ ਚਰਖੜੀਆਂ ਹੁੰਦੀਆਂ ਸਨ, ਬਜ਼ੁਰਗਾਂ ਨੂੰ ਪਤਾ ਹੋਣਾ, ਉਹ ਚਰਖੜੀ ਪੂਰੇ ਹੱਥਾਂ ਨਾਲ ਗੇੜੇ, ਬਾਲਟੀ ਆਵੇ ਅਤੇ ਖਾਲੀ, ਦੁਬਾਰਾ ਫਿਰ ਚਰਖੜੀ ਸੱਟ ਦੇ, ਉਹ ਬਾਲਟੀ ਪਾਣੀ 'ਚ ਡੁੱਬੇ, ਦੁਬਾਰਾ ਕੱਢੇ, ਫਿਰ ਖਾਲੀ। ਰਾਜਾ ਦੂਰੋਂ ਵੇਖ ਕੇ ਕਹਿੰਦਾ, ਇਹ ਬੰਦਾ ਮੂਰਖ ਤਾਂ ਨਹੀਂ? ਇਹ ਕਿੰਨੀ ਵਾਰੀ ਬਾਲਟੀ ਸੱਟਦਾ, ਫਿਰ ਖਾਲੀ ਆਉਂਦੀ ਏ। ਉਹ ਨੇੜੇ ਚਲਾ ਗਿਆ, ਕਹਿਣ ਲੱਗਾ, ਉਹ ਅਕਲ ਹੈ ਤੈਨੂੰ? ਤੇਰੀ ਬਾਲਟੀ 'ਚ ਨੁਕਸ ਹੈ, ਹੱਥਾਂ 'ਚ ਨੁਕਸ ਹੈ? ਤੂੰ ਸੱਟਨਾ ਥੱਲੇ, ਫਿਰ ਵਾਪਸ ਖਾਲੀ ਆ ਜਾਂਦੀ ਏ। ਉਸ ਵਕਤ ਫਕੀਰ ਨੇ ਬਾਲਟੀ ਕੱਢ ਕੇ ਵਿਖਾਈ, ਥੱਲੇ ਤਲਾ ਹੀ ਨਹੀਂ ਸੀ ਹੈਗਾ, ਤਲਾ ਨਹੀਂ ਥੱਲੇ। ਉਹ ਖੂਹ 'ਚ ਬਾਲਟੀ ਸੜਦਾ, ਬਾਲਟੀ ਜਦੋਂ ਥਲਾ ਤਲਾ ਹੀ ਨਹੀਂ ਤੇ ਬਾਲਟੀ ਭਰਨੀ ਕਿੱਥੋਂ ਵੇ? ਉਹ ਫਕੀਰ ਨੂੰ ਵੇਖ ਕੇ ਕਹਿੰਦਾ, ਮੂਰਖਾ, ਇੰਨਾ ਕੁਝ ਪੁਰਤਕਾਰਤ ਕਰਨਾ ਪਿਆ, ਘੜੀ ਪਿੱਛੋਂ ਤੂੰ ਸੈਂਕੜੇ ਵਾਰੀ ਬਾਲਟੀ ਥੱਲੇ ਸੱਟੀ, ਤੇਰੇ ਪੱਲੇ ਇੱਕ ਬੂੰਦ ਵੀ ਨਹੀਂ ਪਈ, ਬਾਲਟੀ ਇਹ ਕੀ ਹੈ? ਉਸ ਵਕਤ ਫਕੀਰ ਬੜੇ ਪਿਆਰ ਨਾਲ ਕਹਿੰਦਾ, ਬਾਦਸ਼ਾਹ, ਇਹ ਬਾਲਟੀ ਕੋਈ ਨਹੀਂ, ਇਹ ਤੂੰ ਹੈ, ਇਹ ਤੇਰਾ ਅੰਦਰ ਹੈ। ਉਹ ਕਹਿੰਦਾ, ਮੇਰਾ ਅੰਦਰ ਕਿਵੇਂ? ਅੱਗੋਂ ਕਹਿੰਦਾ, ਸੱਚ ਏਵੇ ਕਿ ਇਸ ਬਾਲਟੀ ਨੂੰ 100 ਵਾਰੀ ਨਹੀਂ, ਅਰਬਾਂ ਖਰਬਾਂ ਵਰੀ ਵੀ ਪਾਣੀ ਸੱਟਾਂਗਾ, ਖਾਲੀ ਦੀ ਖਾਲੀ ਹੀ ਨਿਕਲੇਗੀ। ਤੇਰਾ ਅੰਦਰ ਵੀ ਤਲਾ ਕੋਈ ਨਹੀਂ, ਤੇਰਾ ਵੀ ਤ੍ਰਿਸ਼ਨਾ ਨੇ ਸਭ ਕੁਝ ਉਡਾ ਕੇ ਰੱਖ ਦਿੱਤਾ ਹੈ। ਸਬਰ ਦੇ ਤਲੇ ਤੋਂ ਬਿਨਾਂ ਤੂੰ ਵੀ ਨਹੀਂ ਰਹਿ ਸਕਦਾ, ਨਾ ਬਾਲਟੀ ਭਰਨੀ, ਨਾ ਤੂੰ ਭਰਨਾ। ਜਿੰਨਾ ਮਰਜ਼ੀ ਤੂੰ ਪੁਰਖਾਰਜ ਕਰਾ ਜੀ, ਪੱਲੇ ਤੇਰੇ ਵੀ ਇੱਕ ਬੂੰਦ ਨਹੀਂ ਪੈਣੀ, ਨਾਲ ਤੇਰੇ ਕੁਛ ਨਹੀਂ ਜਾਣਾ। ਮੈਂ ਇੱਕ ਬੇਨਤੀ ਕਰਾਂਗਾ, ਇਕੱਲਾ ਤੁਹਾਨੂੰ ਨਹੀਂ ਉਪਦੇਸ਼ ਮੈਂ ਦਿੰਦਾ, ਮੈਂ ਰੋਜ਼ ਕਹਿੰਦਾ। ਸੱਚ ਏਵੇ ਉਮਰ ਢਲਦੀ ਨਾਲ ਮਨ ਜਿਹੜਾ ਸੋਚਣ ਲੱਗ ਪੈਂਦਾ ਹੈ ਕਿ ਭਇਆ ਪੁਰਾਣਾ ਝੋਲਾ। ਹਕੀਕਤ ਏਵੇ, ਜੇ ਮੰਨ ਲਓ ਅਸੀਂ ਇਹ ਮੰਜ਼ਿਲ ਮਿੱਥੀ ਬੈਠਿਆ, ਇੰਨਾ ਕੁਝ ਲੈ ਲਾਂਗੇ, ਇੰਨਾ ਕੁਝ ਲੈ ਲਾਂਗੇ, ਸਭ ਕੁਝ ਲੈ ਲਓ, ਗੁਰਮੁਖੋ, ਭਗਤੀ ਤੋਂ ਬਿਨਾਂ ਰਾਜ ਭਾਗ ਵੀ ਕਿਸੇ ਕੰਮ ਨਹੀਂ। ਜਪਜੀ ਸਾਹਿਬ ਦੀ ਇਹ ਬਚਨ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨਾਂ ਭਗਤ ਕਹੋ ਕਿ ਲੇਖੇ। ਮਹਾਰਾਜ ਬਚਨ ਕਰ ਰਿਹਾ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ ਸਭ ਕੋਏ। ਚੰਗਾ ਨਾਂ ਰਖਾਇਕ ਹੈ ਇਹਨਾਂ ਰਾਜ ਭਾਗ, ਚੰਗਾ ਨਾਂ ਰਖਾਇਕ ਹੈ ਯਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕਿ। ਭਗਤ ਜੀ ਕਹਿੰਦੇ ਆ, ਗੁਰੂ ਅਰਜਨ ਸਾਹਿਬ, ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਣੈ। ਰਾਜੇ ਇੰਦਰ ਸੰਭ ਸਹਿ ਗ੍ਰਹਿ ਆਸਨ, ਜੇ ਇਹ ਕੋਈ ਕਹਿ ਵੀ ਮੇਰਾ ਰਾਜ ਹੋਰ ਫੈਲ ਜਾ, ਹੋਰ ਫੈਲ ਜਾ, ਹਾਂ ਇਹ ਰੱਬ ਦਾ ਸ਼ੁਕਰ ਕਰੋ ਕਿ ਪੂਰਬਲੇ ਪੁੰਨਾ ਕਰਕੇ ਰਾਜ ਆ ਜਾਂਦਾ। ਤੇ ਜਦੋਂ ਰਾਜ ਮਿਲਦਾ ਨਾ, ਉਦੋਂ ਮੱਤ ਵਾਲਾ ਜਿਹੜਾ ਚੱਕਰ ਉਹ ਪੁੱਠਾ ਘੁੰਮ ਜਾਂਦਾ, ਕਿਉਂਕਿ ਚੁਗਿਰਦੇ ਚਾਪਲੂਸ ਇੰਨੇ ਕੁ ਆ ਜਾਂਦੇ ਨੇ, ਉਹ ਸਮਝਦੇ ਪਰਵਾਹ ਨਾ ਕਰ, ਧੱਕਦੇ ਫਲਾਣੇ ਨੂੰ ਵੀ ਸੜਦੇ, ਫਲਾਣੇ ਨੂੰ ਵੀ ਸੜਦੇ। ਚੇਤੇ ਰੱਖਿਓ, ਇੱਥੇ ਤਾਂ 5-10 ਸਾਲ 20 ਸਾਲ 'ਚ ਕਿਤੇ ਨੂੰ ਅੰਦਰ ਸੱਟਦਾ ਕੋਈ, ਤੇ ਜਿੱਦਣ ਉਹ ਧੱਕਣ 'ਤੇ ਆ ਜਾਏ ਨਾ, ਤੇ ਨਦਰ ਉਪੱਠੀ ਜੇਕਰ ਸੁਲਤਾਨਾ ਘਾਉ ਕਰਾਏ ਦਾ ਦਰ ਮੰਗਣ ਭਿੱਖ ਨਾ ਭਾਏ ਦਾ। ਹੁਣ ਇਹ ਕੋਈ ਸਮਝੇ ਮੈਂ ਸਵਰਗ ਲੋਕ ਦਾ ਵੀ ਰਾਜ ਲੈ ਲਾਂ, ਤੇ ਸਿਮਰਨ ਕੋਈ ਪੱਲੇ ਨਹੀਂ। ਮਹਾਰਾਜ ਕਹਿੰਦੇ, ਬਸੰਤ ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਨੈ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ, ਉਦਿਆਨ ਭਰਮਣੈ ਬਿਨਾਂ ਹਰ ਭਗਤ ਕਹੋ ਕਿ ਲੇਖ ਹੈ। ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵ ਸੁਣਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ, ਬਿਨਾਂ ਹਰ ਭਗਤ ਕਹੋ ਕਿ ਲੇਖ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਧਰਤੀ ਦਾ ਰਾਜ ਭਾਗ ਲੈ ਲਓ, ਪਰ ਭਗਤ ਸਾਹਿਬ ਕਹਿੰਦੇ ਨੇ, ਇੰਦਰ ਵਰਗੇ ਨੂੰ ਵੀ ਪਛਤਾਉਣਾ ਪਏਗਾ ਜੇ ਪਰਮਾਤਮਾ ਦੀ ਭਗਤੀ ਨਹੀਂ ਖਾਂ। ਦੂਜਾ ਪੱਖ ਇੱਕ ਹੋਰ ਹੈ, ਜਿਸ ਕੋਲ ਪਰਮਾਤਮਾ ਦੀ ਭਗਤੀ ਹੈ, ਸਿਮਰਨ ਹੈ, ਯਾਦ ਰੱਖਿਓ, ਉਹ ਭਾਵੇਂ ਕੱਖਾਂ ਦੀ ਕੁੱਲੀ 'ਚ ਬੈਠਾ ਹੈ। ਪਰਸੋਂ ਰਾਤ ਤਰਨ ਤਾਰਨ ਸਾਹਿਬ ਮੈਂ ਬੇਨਤੀ ਕਰਕੇ ਆਇਆ, ਭਾਵੇਂ ਉਹ ਕੱਖਾਂ ਦੀ ਕੁੱਲੀ 'ਚ ਰਹਿੰਦਾ ਹੈ, ਜਿਹਦੇ ਕੋਲ ਸਿਮਰਨ ਹੈ ਉਹ ਝੌਂਪੜੀ ਵਿੱਚ ਬੈਠਾ ਵੀ ਰਾਜਾ ਹੈ, ਜਿਹਦੇ ਕੋਲ ਸਿਮਰਨ ਨਹੀਂ ਉਹ ਸੋਨੇ ਦੀ ਕੁਰਸੀ 'ਤੇ ਬੈਠਾ ਹੋਇਆ ਵੀ ਮੰਗਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ 2 ਬਚਨ ਅਸੀਂ ਹੋਰ ਲਾਂਗੇ। ਇੱਕ ਤਾਂ ਭਗਤ ਕਬੀਰ ਸਾਹਿਬ ਦੇ 2 ਸ਼ਲੋਕ ਨੇ। ਪਹਿਲਾ ਸ਼ਲੋਕ ਹੈ, ਕਬੀਰ ਹੈ ਗਏ ਬਾਹਨ ਸਗਨ ਘਨ, ਅਰਥੇ ਦੇ ਦਾਸ ਕਰ ਦਿੰਦਾ ਹੈ ਗਏ ਦਾ ਅਰਥੇ ਹਾਥੀ ਘੋੜੇ ਰਥਾਂ ਦੀ ਅਸਵਾਰੀ। ਭਗਤ ਜੀ ਕਹਿੰਦੇ ਨੇ, ਕਬੀਰ ਖਹਿ ਗਏ ਬਾਹਨ ਸਗਨ ਭਨ ਸਗਲ ਕਨ ਛਤਰਪਤੀ ਕੀ ਨਾਰ। ਛਤਰਪਤੀ ਦਾ ਅਰਥ ਉਹ ਰਾਜਾ ਜੀ ਦੇ ਸਿਰ 'ਤੇ ਛਤਰ ਝੁਲਦਾ। ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਇਹ ਪਹਿਲਾ ਸ਼ਲੋਕ ਹੈ। ਇੱਕ ਰਾਜਾ ਜੀ ਦੀ ਔਰਤ ਜਿਸ ਕੋਲ ਹਾਥੀ ਨੇ, ਘੋੜੇ ਨੇ, ਰੱਥ ਨੇ, ਅਸ਼ਵਾਰੀਆਂ ਨੇ, ਚਲੋ ਇਹ ਪੁਰਾਤਨ ਉਦਾਹਰਣ ਹੈ। ਅੱਜ ਦੇ ਪਰਿਪੇਖ ਚ ਕਹਿ ਸਕਦੇ ਹੋ ਉਹ ਬਾਦਸ਼ਾਹ ਜਿਹਦੀ ਔਰਤ ਦੇ ਕੋਲ ਕੀਮਤੀ ਤੋਂ ਕੀਮਤੀ ਹਵਾਈ ਜਹਾਜ਼ ਨੇ, ਕੀਮਤੀ ਤੋਂ ਕੀਮਤੀ ਕਾਰਾਂ ਨੇ, ਪਰ ਉਸ ਸ਼ਹਿਰ ਵਿੱਚ ਇੱਕ ਉਹ ਵੀ ਬੀਬੀ ਰਹਿੰਦੀ ਹੈ ਜਿਸ ਦੇ ਘਰ ਵਿੱਚ ਰੋਟੀ ਮੁਸ਼ਕਲ ਨਾਲ ਪੱਕਦੀ ਏ, ਪਰ ਨੇਮ ਨਾਲ ਉਹ ਧਰਮਸ਼ਾਲਾ ਵਿੱਚ ਜਾ ਕੇ ਇਬਾਦਤ ਵਾਲਿਆਂ ਦੀ ਥਾਂ ਤੇ ਜਾ ਕੇ ਭਾਂਡੇ ਮਾਂਜਦੀ ਏ, ਕੱਪੜੇ ਧੋਂਦੀ ਏ, ਸੰਗਤ ਵਾਸਤੇ ਪਾਣੀ ਭਰਦੀ ਹੈ। ਕਬੀਰ ਸਾਹਿਬ ਕਹਿੰਦੇ ਦੋਨੋਂ ਔਰਤਾਂ ਬਰਾਬਰ ਖਲੋਤੀਆਂ ਨੇ, ਇੱਕ ਪਾਸੇ ਚੱਕਰਵਰਤੀ ਦੀ ਔਰਤ, ਰਾਜੇ ਦੀ ਔਰਤ, ਦੂਜੇ ਪਾਸੇ ਇੱਕ ਪਾਣੀ ਭਰਨ ਵਾਲੀ ਔਰਤ ਜਿਹੜੀ ਵਿਚਾਰੀ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ। ਪਰ ਕਹਿੰਦੇ ਸੱਚ ਇਹ ਵੇ ਚੱਕਰਵਰਤੀ ਰਾਜੇ ਦੀ ਔਰਤ ਇਸ ਔਰਤ ਦੇ ਪੈਰਾਂ ਦੀਆਂ ਤਲੀਆਂ ਵਰਗੀ ਵੀ ਨਹੀਂ ਜਿਹੜੀ ਰੱਬ ਦੀ ਭਗਤੀ ਵੀ ਕਰਦੀ ਹੈ। ਅਗਲਾ ਫਿਰ ਕੁਐਸਚਨ ਕੀਤਾ ਆਪੀ ਕਬੀਰ ਜੀ ਨੇ ਵੀ ਰਾਜੇ ਦੀ ਔਰਤ ਨੂੰ ਤਾਂ ਸਲਾਮਾਂ ਹੁੰਦੀਆਂ ਨੇ, ਤੁਸੀਂ ਉਹਦੀ ਨਿੰਦਿਆ ਕਿਉਂ ਕਰ ਦਿੱਤੀ? ਕਹਿਣ ਲੱਗੇ ਇਸ ਕਰਕੇ ਨਿੰਦਿਆ ਕੀਤੀ, ਇਸ ਕਰਕੇ ਉਹਦੇ ਬਾਰੇ ਬੋਲਿਆ ਕਿਉਂਕਿ ਉਹ ਇੰਨਾ ਕੁਝ ਸੋਨਾ ਚਾਂਦੀ ਹੀਰੇ ਮੋਤੀ ਰਾਂਝ ਲੈ ਕੇ ਜੋ ਕੁਝ ਪਾਉਂਦੀ ਏ ਸਿਰਫ ਵਾਸ਼ਨਾ ਨੂੰ ਉਤੇਜਿਤ ਕਰਨ ਵਾਸਤੇ ਪਾਉਂਦੀ ਏ। ਪਰ ਇਹ ਔਰਤ ਜਿਹਦੇ ਕੱਪੜੇ ਪਾਣੀ ਨਾਲ ਭਰੇ ਨੇ, ਜਿਹਦੇ ਕੱਪੜੇ ਸਵਾਹ ਨਾਲ ਭਰੇ ਨੇ, ਝੂਠ ਭਾਂਡਿਆਂ ਦੀ ਨਾਲ ਭਰੇ ਪਏ ਨੇ, ਕਹਿੰਦੇ ਇਹ ਔਰਤ ਕੋਲ ਪਰਮਾਤਮਾ ਦੀ ਭਗਤੀ ਹੈ, ਉਹਦੇ ਨਾਲੋਂ ਕਈ ਗੁਣਾ ਚੰਗੀ ਹੈ। ਇਹਦਾ ਮਤਲਬ ਭਗਤੀ ਤੇ ਰਾਜ ਸਿੰਘਾਸਨ ਦੋਨਾਂ ਦੀ ਤੁਲਨਾ ਕੀਤੀ ਭਗਤ ਜੀ ਨੇ। ਅਸੀਂ ਤੁਕ ਪੜ੍ਹ ਰਹੇ ਹਾਂ, ਰਾਜੇ ਇੰਦਰ ਸਮਸਰ ਗ੍ਰਹਿ ਆਸਨ ਬਿਨਾਂ ਭਗਤ ਕਹੋ ਕੇ ਲਿਖ। ਕਬੀਰ ਕਹਿ ਗਏ ਬਾਹਨ ਸਗਨ ਕੰਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਖਾਰ। ਅਗਲਾ ਸ਼ਲੋਕ ਹੈ ਕਬੀਰ ਨਿਰਪ ਨਾਰੀ ਕਿਉਂ ਨਿੰਦੀਐ ਹਰ ਚੇਰੀ ਕਿਉਂ ਮਾਨ ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ। ਜਿਹੜੀ ਇਬਾਦਤ ਕਰਨ ਵਾਲੀ ਏ ਉਹਨੇ ਆਪਣੇ ਪਰਮਾਤਮਾ ਲਈ ਭਗਤੀ ਕੀਤੀ। ਅੱਜ ਭਗਤ ਜੀ ਦਾ ਬੋਲ ਇਹ ਵੇ ਕਿ ਜਨਮ ਬੜਾ ਦੁਰਲੱਭ ਹੈ, ਵਿਵੇਕਤਾ ਤੋਂ ਬਿਨਾਂ ਅਵਿਵੇਕਤਾ ਵਿੱਚ ਵਿਅਰਥ ਜਾ ਰਿਹਾ ਹੈ। ਦੂਸਰਾ ਬਚਨ ਕੀਤਾ ਰਾਜੇ ਇੰਦਰ ਵਰਗਾ ਸਿੰਘਾਸਨ ਵੀ ਕੋਲ ਹੋਵੇ ਪਰ ਪ੍ਰੇਮਾ ਭਗਤੀ ਤੋਂ ਬਿਨਾਂ ਉਹ ਸਿੰਘਾਸਨ ਵੀ ਕਿਸੇ ਲੇਖੇ ਨੇ, ਉਹ ਕਿਸੇ ਕੰਮ ਨਹੀਂ। ਇਸੇ ਨੂੰ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ। ਮਹਾਰਾਜ ਤਰਨ ਤਾਰਨ ਸਾਹਿਬ ਦੇ ਨਜ਼ਦੀਕ ਖਾਨਪੁਰ ਜਾਂਦੇ ਆ, ਸ਼ਾਮ ਦਾ ਵੇਲਾ, ਸਰਦੀ ਦਾ ਮੌਸਮ ਹੈ। ਮੈਂ ਸਾਖੀ ਤਾਂ ਥੋੜ੍ਹੀ ਬਾਤੀ ਵਿੱਚ ਆਧਾਰ ਬਣਾ ਲੈਂਦਾ, ਚਿੱਤ ਤਾਂ ਕਰਦਾ ਵੀ ਗੁਰਬਾਣੀ ਦੇ ਵਿੱਚ ਰਹਿ ਰਹਿ ਕੇ, ਪਰ ਸਾਖੀ ਵੀ ਸਾਡੇ ਗੁਰਮਤ ਦਾ ਇੱਕ ਹਿੱਸਾ ਹੈ ਜਿਹਨੂੰ ਅੱਜ ਕੱਲ੍ਹ ਵਿਦਵਾਨ ਆਪਣੇ ਆਪਣੇ ਢੰਗ ਨਾਲ ਖੰਡਨ ਮੰਡਨ ਕਰੀ ਜਾ ਰਿਹਾ ਹਰ ਸਾਖੀ ਦਾ। ਸਾਖੀ ਸਿੱਖਿਆ ਹੈ, ਗਵਾਹੀ ਹੈ। ਗੁਰੂ ਅਰਜਨ ਸਾਹਿਬ ਇੱਥੋਂ ਜਾਂਦੇ ਨੇ ਜੀ ਗੁਰੂ ਕੇ ਮਹਿਲ ਤੋਂ ਤਰਨ ਤਾਰਨ ਸਾਹਿਬ ਵਾਲੇ ਪਾਸੇ। ਸ਼ਾਮ ਦਾ ਵੇਲਾ ਹੈ, ਸਰਦੀ ਦਾ ਮੌਸਮ, ਬੂੰਦਾਬਾਂਦੀ ਸ਼ੁਰੂ ਹੋ ਗਈ, ਠੰਡੀ ਹਵਾ ਚੱਲਦੀ ਪਈ ਹੈ, ਪਰ ਪਿੰਡ ਦਾ ਕੋਈ ਵੀ ਇਨਸਾਨ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਲੈਣ ਨਹੀਂ ਆਇਆ। ਕਿਸੇ ਨੇ ਕੋਈ ਅਦਬ ਸਤਿਕਾਰ ਜੀ ਆਇਆ ਨਹੀਂ ਕਿਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰੁੱਖ ਦੇ ਥੱਲੇ ਬੈਠੇ ਆ, ਭਾਈ ਵਿਧੀ ਚੰਦ ਜੀ ਨਾਲ ਨੇ, ਭਾਈ ਗੁਰਦਾਸ ਸਾਹਿਬ ਜੀ ਨਾਲ ਨੇ। ਸ਼ਾਮ ਜਦੋਂ ਢਲਦੀ ਪਈ ਹੈ, ਹਨੇਰਾ ਪਸਰਨ ਲੱਗਾ ਹੈ, ਉੱਥੇ ਸ਼ਾਮ ਦਾ ਨੇਮ ਹਜ਼ੂਰ ਦੇ ਸਿੱਖਾਂ ਨੇ ਅਤੇ ਹਜ਼ੂਰ ਨੇ ਕੀਤਾ। ਇੰਨੀ ਦੇਰ ਨੂੰ ਇੱਕ ਇਨਸਾਨ ਤੁਰਿਆ ਹੁੰਦਾ ਹੈ, ਉਹਨੇ ਆਪਣੇ ਸਿਰ ਦੇ ਉੱਤੇ ਲੱਕੜਾਂ ਦੀ ਗੱਠ ਚੁੱਕੀ। ਉਹ ਮਨ 'ਚ ਸੋਚਦਾ ਵੀ ਇੰਨੀ ਸਰਦੀ, ਇਹ ਕੌਣ ਨੇ ਜਿਹੜੇ ਬ੍ਰਿਕਸ਼ ਦੇ ਥੱਲੇ ਬੈਠੇ ਨੇ, ਬੂੰਦਾਬਾਂਦੀ ਵੀ ਹੋ ਰਹੀ। ਨਜ਼ਦੀਕ ਆਉਂਦਾ ਹੈ ਅਤੇ ਦੇਖ ਕੇ ਇੱਕੋ ਦਮ ਲੱਕੜਾਂ ਦੀ ਗੱਠ ਸੱਟ ਕੇ ਦੌੜ ਕੇ ਚੁਫਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਪੈਂਦਾ ਹੈ। ਉਸ ਸਿੱਖ ਦਾ ਨਾਮ ਹੈ ਭਾਈ ਹੇਮਾ। ਲੱਕੜਾਂ ਰੱਖ ਕੇ ਮਹਾਰਾਜ ਜੀ ਨੂੰ ਮੱਥਾ ਟੇਕਦਾ ਹੈ ਅਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਸਤਿਗੁਰੂ ਆਪ ਬ੍ਰਿਕਸ਼ ਦੇ ਥੱਲੇ ਕਿਉਂ ਆ ਰਾਤ? ਆਪ ਜੇ ਇੱਥੇ ਰਹੋਗੇ, ਬੂੰਦਾਬਾਂਦੀ ਹੋ ਰਹੀ ਏ, ਹਵਾ ਚੱਲਦੀ ਏ, ਕਿਰਪਾ ਕਰੋ, ਮਹੱਲ ਮੇਰੇ ਕੋਲ ਨਹੀਂ, ਮੈਂ ਬੇਨਤੀ ਕਰ ਰਿਹਾ, ਭਗਤੀ ਵਾਲੇ ਦੇ ਸਾਹਮਣੇ ਰਾਜੇ ਇੰਦਰ ਦੇ ਸਿੰਘਾਸਨ ਦੀ ਕੋਈ ਵੈਲਿਊ ਨਹੀਂ, ਉਹ ਕੱਖਾਂ ਦੀ ਕੁੱਲੀ ਵਿੱਚ ਬੈਠਾ ਹੋਇਆ ਵੀ ਸਮਰਾਟ ਹੈ। ਕਹਿੰਦਾ ਮਹਾਰਾਜ ਕਿਰਪਾ ਕਰੋ, ਆਪ ਜੀ ਚਰਨ ਪਾਓ ਮੇਰੀ ਝੌਂਪੜੀ 'ਚ, ਮੇਰੇ ਘਰ ਵਿੱਚ ਕੁਛ ਨਹੀਂ, ਜੋ ਸਾਦਾ ਮੁਰਾਦ ਹੈ ਪ੍ਰਵਾਨ ਕਰੋ। ਗੁਰੂ ਅਰਜਨ ਸਾਹਿਬ ਹੱਸ ਕੇ ਕਹਿੰਦੇ ਆ, ਭਾਈ ਖੇਮਿਆਂ ਤੂੰ ਸਾਨੂੰ ਬੁਲਾਇਆ ਅਸੀਂ ਆ ਗਏ ਹਾਂ, ਸੁਣਿਓ ਇਸ ਗੱਲ ਨੂੰ, ਤੂੰ ਸੱਦਿਆ ਅਸੀਂ ਆ ਗਏ, ਤੂੰ ਬਾਹਰ ਸੈਂ ਅਸੀਂ ਰੁੱਖ ਥੱਲੇ ਬੈਠੇ ਹਾਂ, ਚੱਲ ਤੇਰੀ ਝੌਂਪੜੀ ਵਿੱਚ ਰਾਤ ਰਹਾਂਗੇ। ਸਤਿਗੁਰੂ ਉਸ ਦੀ ਝੌਂਪੜੀ 'ਚ ਰਾਤ ਰਹਿੰਦੇ ਆ। ਪਿੰਡ ਦੇ ਲੋਕ ਨਹੀਂ ਆਏ, ਮਹੱਲਾਂ ਵਾਲੇ ਨਹੀਂ ਆਏ, ਪੱਕਿਆਂ ਘਰਾਂ ਵਾਲੇ ਨਹੀਂ ਆਏ। ਜੋ ਸੁੱਕਾ ਮਿੱਸਾ ਸੀ ਹਜ਼ੂਰ ਨੂੰ ਪਰੋਸ਼ ਕੇ ਛਕਾਇਆ, ਆਪਣਾ ਆਸਣ ਜੋ ਬਿਸਤਰ ਸਨ ਵਿਛਾ ਦਿੱਤੇ। ਸਾਡੇ ਵਿਦਵਾਨ ਇੱਕ ਤਾਂ ਮੈਕਾਲਫ ਤਾਂ ਕਹਿੰਦਾ ਵੀ ਇਹ ਸ਼ਬਦ ਉੱਥੇ ਉਚਾਰਿਆ ਹਜ਼ੂਰ ਜੀ ਦਾ ਕਿ ਜਿਸ ਵਿੱਚ ਮਹਾਰਾਜ ਜੀ ਨੇ ਕਿਹਾ, ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤੀ ਕਾਮਨਾ ਧੌਲ ਕਰ ਜਿਤ ਹਰ ਬਿਸਰਾਏ। ਮੈਕਾਲਫ ਲਿਖਦਾ ਵੀ ਇਹ ਸ਼ਬਦ ਦੀ ਉਥਾਨ ਕਾ ਦਿੰਦਾ। ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ ਕਿ ਮਹਾਰਾਜ ਜਦੋਂ ਉਸ ਝੌਂਪੜੀ 'ਚ ਬੈਠੇ ਆ, ਰਾਤ ਨੂੰ ਪ੍ਰਸ਼ਾਦ ਪਾਣੀ ਛਕਾ ਰਿਹਾ ਉਹ, ਅਤੇ ਉਹਦਾ ਰੋਮ ਰੋਮ ਗੁਰੂ ਅਰਜਨ ਦੇਵ ਦੇ ਸ਼ੁਕਰ 'ਚ ਜੁੜਿਆ, ਉਹਦੀਆਂ ਅੱਖਾਂ 'ਚੋਂ ਪਾਣੀ ਵੀ ਨਿਕਲਦਾ, ਉਹ ਸ਼ੁਕਰ ਕਰ ਰਿਹਾ ਵਾਰ ਵਾਰ। ਅਤੇ ਜਦੋਂ ਕੋਈ ਸ਼ੁਕਰ ਵਿੱਚ ਭਰ ਜਾਏ, ਚੇਤੇ ਰੱਖਿਓ ਉਦੋਂ ਜ਼ਬਾਨ ਦੇ ਸ਼ਬਦ ਮਰ ਜਾਂਦੇ ਨੇ, ਉਦੋਂ ਸਿਰਫ ਰੋਮਾਂ ਦੀ ਚਰਨਾਹਟ ਰਹਿ ਜਾਂਦੀ ਏ, ਅਤੇ ਅੱਖਾਂ ਦਾ ਪਾਣੀ ਰਹਿੰਦਾ, ਸ਼ਬਦ ਤਾਂ ਬੋਲੀ ਨਹੀਂ ਜਾਂਦੇ, ਉੱਥੇ ਸ਼ਬਦ ਨਹੀਂ ਨਿਕਲਦੇ ਹੁੰਦੇ, ਉਹਦੀਆਂ ਅੱਖਾਂ 'ਚ ਸਿਰਫ ਪ੍ਰੇਮ ਦਾ ਨੀਰ ਕਹਿ, ਅਤੇ ਉਹ ਵੀ ਸ਼ੁਕਰਾਨੇ ਦਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਦਾ, ਦਾਤਾ ਤੁਸੀਂ ਕਿਰਪਾ ਕੀਤੀ, ਮੇਰੇ ਬਸਤਰ ਵੀ ਇੰਨੇ ਕੀਮਤੀ ਨੇ ਜੋ ਤੁਹਾਨੂੰ ਸੇਵਾ ਵਿੱਚ ਦਿੱਤੇ, ਮੇਰੇ ਕੋਲ 36 ਪ੍ਰਕਾਰ ਦਾ ਭੋਜਨ ਵੀ ਨਹੀਂ। ਸਤਿਗੁਰੂ ਇੱਥੋਂ ਤੱਕ ਮੇਰੀ ਗਰੀਬੀ ਕਰਕੇ, ਬਾਹਰਮੁਖੀ ਗਰੀਬੀ ਕਰਕੇ ਮੇਰੇ ਆਪਣੇ ਵੀ ਸਾਥ ਛੱਡ ਗਏ, ਤੁਸੀਂ ਦਾਤਾ ਮੇਰੇ ਘਰ 'ਚ ਆ ਕੇ ਆਪਣੀ ਮੁਬਾਰਕ ਚਰਨ ਪਾਏ। ਮਹਾਰਾਜ ਜੀ ਨੇ ਜਿਹੜਾ ਉੱਥੇ ਬਚਨ ਕਿਹਾ, ਵਿਦਵਾਨ ਪੁਰਖ ਕਹਿੰਦੇ ਨੇ ਜੈਤ ਸ੍ਰੀ ਕੀ ਵਾਰ ਦੀ ਪੌੜੀ ਹਜ਼ੂਰ ਨੇ ਕਹੀ, ਉਹ ਪੌੜੀ ਹੈ ਕਿ ਭਾਈ ਸਿੱਖਾਂ ਤੇਰੇ ਕੋਲ ਮਹਿਲ ਨਹੀਂ, ਟੁੱਟੀ ਹੋਈ ਝੌਂਪੜੀ ਹੈ, ਤੇਰੇ ਕੋਲ ਧਨ ਨਹੀਂ, ਤੇਰਾ ਆਪਣਾ ਰਿਸ਼ਤੇਦਾਰ ਕੋਈ ਨਹੀਂ, ਤੇਰੇ ਮਿੱਤਰ ਸੱਜਣ ਕੋਈ ਨਹੀਂ, ਤੇਰੇ ਤਨ ਦੇ ਬਸਤਰ 20 ਪਾਟੇ ਨੇ, ਪਰ ਇੱਕ ਗੱਲ ਚੇਤੇ ਰੱਖੀ, ਮੈਂ ਝੌਂਪੜੀ ਨਹੀਂ ਦੇਖੀ, ਮੈਂ ਤੇਰੇ ਬਸਤਰ ਨਹੀਂ ਦੇਖੇ, ਮੈਂ ਤੇਰੀ ਖੁਰਾਕ ਨਹੀਂ ਦੇਖੀ, ਮੈਂ ਖਿਮਿਆ ਤੇਰੇ ਖਿਰਦੇ ਨੂੰ ਦੇਖਣ ਆਇਆ, ਤੇਰਾ ਖਿਰਦਾ ਪ੍ਰੇਮਾ ਭਗਤੀ 'ਚ ਭਿੱਜਾ ਪਿਆ ਹੈ, ਸਾਡੀ ਨਜ਼ਰ ਵਿੱਚ ਝੌਂਪੜੀ ਵਿੱਚ ਰਹਿਣ ਵਾਲਾ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਤੂੰ ਸਾਰੀ ਧਰਤੀ ਦਾ ਬਾਦਸ਼ਾਹ ਹੈ, ਤੇਰੇ ਸਾਹਮਣੇ ਦੁਨੀਆਂ ਦੇ ਬਾਦਸ਼ਾਹ ਦੀ ਕੀਮਤ ਕੀ। ਉੱਥੇ ਹਜ਼ੂਰ ਨੇ ਸ਼ਬਦ ਕਹਿ, ਤੇਰੇ ਚਰਨਾਂ ਦੀ ਧੂੜ ਨਾਲ ਤਾਂ ਪਾਪੀਆਂ ਦੇ ਪਾਪ ਵੀ ਕੱਟੇ ਜਾਣਗੇ। ਹਜ਼ੂਰ ਦੇ ਬਚਨ ਨੇ ਬਸ ਤਾਂ ਟੁੱਟੀ ਝੁੰਪੜੀ ਵਿਸ਼ੇ ਤੋਂ ਦੂਰ ਨਹੀਂ ਜਾਣਾ, ਮੈਂ ਤਾਂ ਇੱਕ ਪਾਸੇ ਰੱਖ ਲਿਆ, ਕਿਤੇ ਨੈਗੇਟਿਵ ਹੀ ਨਾ ਬੋਲੀ ਜਾਈਏ ਵੀ ਦੇਖੋ ਜੀ ਰਾਜ ਪ੍ਰਬੰਧ ਹੁੰਦਾ ਨਾ ਜੀ, ਵਾਰ ਵਾਰ ਪ੍ਰਮਾਣ ਪੜ੍ਹੇ ਮਿਲਦੇ ਆ, ਮੈਂ ਤਾਂ ਇੱਕ ਪੌੜੀ ਲੈ ਲਈ, ਇਹ ਸਾਖੀ ਲੈ ਲਈ ਕਿ ਬੰਦਗੀ ਕਰਨ ਵਾਲਾ ਸਾਰੀ ਸ੍ਰਿਸ਼ਟੀ ਦਾ ਰਾਜਾ। ਬਸ ਤਾਂ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਚ ਸਾਕ ਨਾ ਸਿੰਨਾ। ਮਹਾਰਾਜ ਕਹਿੰਦੇ ਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਸਾਰੀ ਧਰਤੀ ਦਾ ਰਾਜਾ ਜਿਹਦਾ ਅੰਦਰ ਨਾਮ ਭਿੱਜਿਆ, ਤਿਸ਼ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ, ਉਹਦੇ ਤਰਨਾ ਦੀ ਧੂੜ ਨਾਲ ਤਾਂ ਪਿਆਰਿਓ ਪਾਪੀ ਤਰ ਜਾਂਦੇ ਆ। ਮਹਾਰਾਜ ਰਾਤ ਰਹੇ, ਸਵੇਰੇ ਕਹਿਣ ਲੱਗੇ, ਭਾਈ ਖੇਮਿਆਂ ਅਸੀਂ ਵਾਪਸ ਸੁਧਾ ਤਰ ਜਾਣਾ ਹੈ, ਗੁਰੂ ਕਾ ਚੱਕ ਸ਼੍ਰੀ ਅੰਮ੍ਰਿਤਸਰ ਜੀ ਨੂੰ ਕਹਿੰਦੇ ਅਸੀਂ, ਅੱਜ ਅਸੀਂ ਵਾਪਸ ਜਾਣਾ। ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜਿਸ ਕਾਜ ਲਈ ਆਇਓ ਕਾਜ ਪੂਰਾ ਕਰ ਦਿਓ। ਮਹਾਰਾਜ ਖਮੋਸ਼ ਹੋ ਗਏ, ਸਿੱਖ ਸੋਚਦੇ ਨੇ ਕਿਸ ਕਾਜ ਲਈ। ਕਹਿਣ ਲੱਗੇ, ਦਾਤਾ ਜੀ ਮੈਂ ਅੱਜ ਸਰੀਰ ਤਿਆਗ ਦੇਣਾ ਹੈ, ਮੈਂ ਚੋਲਾ ਤਿਆਗ ਦੇਣਾ ਹੈ, ਮੈਨੂੰ ਸਾਂਭਣ ਵਾਲਾ ਕੋਈ ਨਹੀਂ ਸੀ, ਕਿਰਪਾ ਕਰਿਓ। ਜਾਣ ਲੱਗੇ ਆਪਣੇ ਹੱਥੀਂ ਚਿਖਾ ਨੂੰ ਲਾਂਬੂ ਲਾ ਲਾਇਆ। ਮੈਂ ਇੱਕ ਮਨੋਕਲਪਤ ਨਹੀਂ, ਇਹ ਉਸ ਸਿੱਖ ਦਾ ਹਿਰਦਾ ਹੈ ਜਿਹੜਾ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਹੈ। ਭਗਤ ਜੀ ਆਦਿ ਕਹਿੰਦੇ ਨੇ, ਜਨਮ ਬੜਾ ਮੁਸ਼ਕਲ ਨਾਲ ਮਿਲਿਆ, ਜੇ ਸਿਮਰਨ ਤੋਂ ਬਿਨਾਂ ਵਿਅਰਥ ਜਾਏਗਾ, जे सारी धरती दा राजे इंद्र वर्गा राज सिंघासन पदार्थ भी मिल जान प्रेमा भगती तो बिना किसे भी लेखे नहीं। हजूर सच्चे पातशाह ये बख्शिश कर रहा कि दुलभ जन्म पुन फल पायो बिरथा जात अब विकै राजे इंद्र समसर ग्रह आसन बिना हर भगत कहो के लिखे भगती तो बिना ये किसे भी काम नहीं।
ना बिचारे ओ राजा राम को रस
ना बिचारे ओ राजा राम को रस। ए बंदिया तू दुनिया दे रसां विच मस्त रहे हैं पर कदी तू राजा राम जी दे रस नू विचारिया के इत्थे मैं अर्थ जरूर कर दिया ना विचारे ओ तैनू नहीं विचारिया राजा राम को रस। इत्थे राजा दा अर्थ करांगे मालिक ते राम दा अर्थ करांगे एक ओंकार परमात्मा इनू द्वैश च नहीं ले जाना। श्री रामचंद्र जी दा जिक्र गुरु ग्रंथ साहिब च है रोवै राम निकाला भया सीता लखमन बिछड़ गया। जिक्र है राम गयो रामन गयो जाको बहु परवार पर इत्थे खास करके राम लफ्ज दा अखरी अर्थ एवे जो रमिया होया है इसलिए शब्द महाराज रमैया वरदे आ। इहदा अर्थ है परमात्मा परमेश्वर जो सारिया थावां ते रमिया होया है। ए इंसान तू उस परमात्मा दे नाम दा रस नहीं जानिया ना विचारियो राजा राम को रस उस परमात्मा रमे हुए दे जेड़ा सबै कट राम बोले रामा बोले राम बिना को बोले रे उस परमेश्वर दे नाम दे रस नु तू नहीं जानिया।
जेह रस अन रस बिसर जाही
जे रस अन रस बिसर जाही जे रस दर ते जिदे नाम दे रस दी तुफैलश जिदे नाम रस दी कृपा नाल अन रस बिसर जाही जिन्ने रस तेरे शरीर नू चंबड़े ने सारे तेरा खेड़ा छड़ देंगे जिद्दन नाम दा रस आ जाएगा। इत्थे फिर रोक के बेनती करनी है गुरसिखो ये पैर दे अंगूठे तो लैके सिर दी चोटी तक सारा शरीर ही रस मस्तक है। हर इंद्रे दा आपो अपना रस है जीव दा अपना रस है कन्ना दा अपना रस है अखां दा अपना रस है इंद्री दा अपना रस है नासका दा अपना रस है स्किन दा अपना रस है। आदमी चाहता जरूर है कि मैं परम रस विच लीन हो सकां क्योंकि बॉडी रस दे सहारे चलती पई है। रस तो बिना तो बंदे रोटी भी नहीं खाते जी। मान लो तुसी साध मरादी जी सब्जी च कुछ ना पाओ तो अगला कहिंदा कोई स्वाद कोई नहीं आता। बंदा पेट भी तो भरद जीव का चस्का बनिया हो रस तो बिना तो बंदा आम पकवान भी कोई नहीं खाता थोड़ा बहुत खा के छड़ देता। अर्ज करांगा गुरु साहब कहिंदे आ कि जदों परमात्मा दे नाम दा रस आ जाए दुनिया दे रस तो मुक्त हो जाएगा। इनू फिर दोबारा सुनियो असी इस ढंग नाल मनना चाहते हैं मैं काम तो किवें बचा इस तो नहीं कहने ना क्रोध तो किवें बचा मैं लोभ तो किवें बचा मैं ईरखा तो किवें बचा मैं इन्हां स्वादां तो किवें बचा। मैं कहना भी इस शब्द नू चेंज कर लीए इन्हों तो बचन की थां यह क्यों ना कहना शुरू कर दिए नाम का रस किवें आएगा जो वह रस आने लग पे छुट जाने ने। जे ये कहो जी रस तो बिना मैं छड़ना मैं सतगुरु की हजूरी च कहना नाम रस तो बिना हठ करके बंदा अपने आप नू बचा लेगा पर मन फिर भी विषय नू भोगी जाएगा। जो मन नू रस आ गया उदाहरण असी सीधी लें बाबा फरीद ने चलो सारे कहिंदे आ भी माता जी ने शक्कर करके क्या तू इबादत कर उंज वैसे विद्वान पुरख असी बाणी च उन्हां दा नाम पढ़ने हैं कि बाणी शेख फरीद जी की उन्हां लई भगत शब्द नहीं वरत्या। इहदी गल मैं पहले प्रकाश दिन वाले कीती सी क्यों नहीं वरत्या भगत फरीद नहीं कितने शब्द आया शेख फरीद ही आया तीन थां ते सरलेख हुंदा शेख बाणी शेख फरीद जी की। हुण उन्हां बारे पूरा नाम तां हजरत असी पढ़ने हैं हजरत शेख हजरत बाबा शेख फरीदुद्दीन मसूद गंजे शक्कर उन्हां नू गंजे शक्कर कहा जाता है शक्कर दा खजाना। कुछ विद्वानों का मत है कि मां शक्कर रखती सी एक दिन भुल गई तो मिट्टी मूँह च पाई तो शक्कर बन गई। कुछ विद्वानों का मत है कि रोज़ा खोलना सी
ਖਾਣ ਨੂੰ ਕੁਝ ਨਹੀਂ ਸੀ, ਜ਼ਮੀਨ ਤੋਂ ਮਿੱਟੀ ਦਾ ਡਲਾ ਪਾਇਆ ਤੇ ਸ਼ੱਕਰ ਬਣ ਗਈ। ਪਰ ਸਾਰਥਕ ਵਿਦਵਾਨ ਕਹਿੰਦੇ ਆ ਕਿ ਅਸਲ ਚ ਬਾਬੇ ਫਰੀਦ ਨੇ ਇਬਾਦਤ ਇੰਨੀ ਕੁ ਕੀਤੀ, ਉਹਦੀ ਜ਼ਿੰਦਗੀ ਮਿਠਾਸ ਬਣ ਗਈ। ਜਦੋਂ ਬੋਲਦੇ ਸਨ ਉਹਦੀ ਜ਼ਬਾਨ ਚੋਂ ਇੰਨੀ ਮਿਠਾਸ ਨਿਕਲਦੀ ਸੀ, ਲੋਕ ਕਹਿੰਦੇ ਸਨ ਸ਼ੱਕਰ ਦਾ ਖਜ਼ਾਨਾ ਹੈ, ਮਿੱਠਾ ਹੈ। ਉਹਨਾਂ ਨੇ ਚਲੋ ਰਸ ਜੇ ਸ਼ੱਕਰ ਦਾ ਵੀ ਲਈਏ, ਉਹ ਕਹਿੰਦੇ ਨੇ ਮੈਂ ਸ਼ੱਕਰ ਵੀ ਚੱਖੀ। ਸ਼ਲੋਕ ਤੁਹਾਨੂੰ ਚੇਤੇ ਵੇ, ਜਿਸ ਦਿਨ ਨਾਮ ਦਾ ਰਸ ਆਇਆ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਰੱਬ ਦੇ ਨਾਮ ਬਰਾਬਰ ਨਹੀਂ। ਕਬੀਰ ਸਾਹਿਬ ਨੇ ਬਚਨ ਕੀਤਾ, ਰਾਰਾ ਰਸ ਨਿਰਸ ਕਰ ਜਾਂਦੇ ਹਾਂ। ਆ ਦੁਨੀਆਂ ਦਾ ਰਸ ਨਿਰਸ ਹੋ ਗਿਆ ਕਦੋਂ? ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆਇਆ। ਰਾਰਾ ਰਸ ਨਿਰਸ ਕਰ ਜਾਂਦਿਆਂ, ਹੋਏ ਨਿਰਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਹੁਣ ਸਮੱਸਿਆ ਇਹ ਵੇ, ਅਸੀਂ ਵਾਹਿਗੁਰੂ ਦੋ ਘੰਟੇ ਜਪਣਾ ਨਹੀਂ ਚਾਹੁੰਦੇ, ਇਹ ਚਾਹੁੰਦੇ ਹਾਂ ਕਾਮ ਤੋਂ ਮੁਕਤ ਹੋ ਜਾਈਏ। ਮੈਂ ਤਾਂ ਕਿਹਾ ਵੀ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਜੇ ਰਸ ਲਈ ਉੱਦਮ ਕਰਾਂਗੇ ਤਾਂ ਬੇਰਸ ਹੋਵਾਂਗੇ, ਜੇ ਨਾਮ ਦੇ ਰਸ ਤੋਂ ਬਿਨਾਂ ਹੱਠ ਕਰਕੇ ਕਹਾਂਗੇ ਤੇ ਵੱਡੇ ਤੋਂ ਵੱਡਾ ਪਾਪ ਬੰਦਾ ਕਰ ਬੈਠੇਗਾ। ਇਸੇ ਕਰਕੇ ਮਹਾਰਾਜ ਕਬੀਰ ਸਾਹਿਬ ਰਵਿਦਾਸ ਸਾਹਿਬ ਕਹਿੰਦੇ ਆ, ਤੂੰ ਨਾਮ ਦੇ ਰਸ ਵਿੱਚ ਜੁੜ, ਨਾਮ ਦਾ ਰਸ ਤੇਰੇ ਰਸਾਂ ਨੂੰ ਮੁਕਤ ਕਰ ਦੇਵੇਗਾ। ਇਸੇ ਕਰਕੇ ਗੁਰੂ ਰਾਮਦਾਸ ਬਾਰੇ ਤਾਂ ਕਿਹਾ ਹੀ ਹੈ ਜੀ ਕਿ ਗੁਰੂ ਰਾਮਦਾਸ ਨਾਮ ਦੇ ਰਸੀਏ। ਭੱਟ ਸਾਹਿਬ ਕਹਿੰਦੇ, ਹਰ ਨਾਮ ਰਸ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰੂ ਰਾਮਦਾਸ ਸਰ ਅਭਰ ਭਰੇ। ਨਾਮ ਦਾ ਰਸ ਬਣਦਾ ਨਾਮ ਜਪ ਕੇ। ਇਸੇ ਕਰਕੇ ਗੁਰਮਤ ਵਿੱਚ ਇਹ ਰਸ ਕਿਵੇਂ ਪੈਦਾ ਹੋਵੇ, ਇਹਦੀ ਜੁਗਤ ਵੀ ਗੁਰੂ ਰਾਮਦਾਸ ਜੀ ਨੇ ਦੱਸੀ। ਇੱਕ ਬਚਨ ਹੁੰਦਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੇ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸੀਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਬੇਪਰਵਾਹ ਨਾ ਬੋਲਣੀ, ਖਾਉ ਮਲ ਮਲ ਧੋਵਾਂ ਤਿਨ ਪਾਏ, ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ, ਸਤਿਗੁਰੂ ਬਚਨ ਰਤਨ ਕਹਿ ਜੋ ਮੰਨੇ ਸੋ ਹਰ ਰਸ ਖਾਏ। ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਉਹ ਰਸ ਚ ਮੁਕਤ ਹੋਵੇਗਾ। ਪਰ ਉਹ ਰਸ ਜਦੋਂ ਕਿਸੇ ਨੂੰ ਆ ਜਾਏ ਨਾ ਪਿਆਰਿਓ, ਬਾਕੀ ਰਸ ਸਾਰੇ ਜਿੰਨੇ ਪਾਪ ਕੀਤੇ ਸਾਰੇ ਖੰਡਨ ਹੋ ਜਾਂਦੇ। ਇੱਕ ਭਾਈ ਨੰਦ ਲਾਲ ਸਾਹਿਬ ਗੋਆ, ਜਿਨ੍ਹਾਂ ਦਾ ਜ਼ਿਕਰ ਅਸੀਂ ਉਹਨਾਂ ਦੀ ਗਜ਼ਲ ਦਾ ਕੀਤਾ, ਇੱਕ ਕਵੀਆਂ ਵਿੱਚ ਨੰਦ ਲਾਲ ਹੋਰ ਹੋਏ ਨੇ। ਵਿਦਵਾਨ ਸੱਜਣਾਂ ਨੂੰ ਪਤਾ ਹੈ ਜਿਹੜੀ ਮੈਂ ਗੱਲ ਕਰਨ ਲੱਗਾ, ਇਹ ਨੰਦ ਲਾਲ ਗੋਆ ਫਾਰਸੀ ਦੇ ਵਿਦਵਾਨ ਨੇ। ਜਿਸ ਦੂਜੇ ਨੰਦ ਲਾਲ ਦਾ ਮੈਂ ਜ਼ਿਕਰ ਕਰਨ ਲੱਗਾ, ਇਹ ਜ਼ਾਤ ਦਾ ਬ੍ਰਾਹਮਣ ਸੀ, ਇਹਦਾ ਭਰਾ ਸੀ ਪਿੰਡੀ ਲਾਲ। ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਰਤਨ ਕਿਤਾਬ ਵਿੱਚ ਇਹਦਾ ਜ਼ਿਕਰ ਕੀਤਾ। ਚਲੋ ਮੈਂ ਕਿਤਾਬਾਂ ਇਸ ਕਰਕੇ ਨਹੀਂ ਮੈਂ ਪੜ੍ਹਨਾ ਅਤੇ ਤਾਂ ਮੈਂ ਰੌਲਾ ਪਾ ਰਿਹਾ ਕਥਾ 'ਚ, ਨਹੀਂ ਇਸ ਕਰਕੇ ਕਿਉਂਕਿ ਅੱਜ ਸਾਰੇ ਪ੍ਰੂਫ ਮੰਗਦੇ ਆ। ਪਿੰਡੀ ਲਾਲ ਕਵੀ ਹੋਇਆ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਪਜੀ ਸਾਹਿਬ ਦੇ ਭਾਵ ਅਰਥ ਵੀ ਸਮਝਾਏ ਸਨ ਪਿੰਡੀ ਲਾਲ ਨੂੰ। ਪਿੰਡੀ ਲਾਲ ਦਾ ਭਰਾ ਹੋਇਆ ਨੰਦ ਲਾਲ। ਇਹ ਪੰਜਾਬੀ 'ਚ ਲਿਖਦਾ ਰਸ ਬਾਰੇ, ਕਹਿੰਦਾ ਇੱਕ ਦਿਨ ਸਤਿਗੁਰ ਪਾਸੋਂ ਅਸੀਂ ਪ੍ਰੇਮ ਸੁਰਾਹੀ ਪੀਤੀ। ਇਹ ਰਚਨਾ ਭਾਈ ਨੰਦ ਲਾਲ ਗੋਇਆ ਦੀ ਨਹੀਂ, ਇਹ ਪਿੰਡੀ ਲਾਲ ਦੇ ਭਰਾ ਨੰਦ ਲਾਲ ਦੀ ਹੈ। ਇੱਕ ਦਿਨ ਸਤਿਗੁਰ ਪਾਸੋਂ ਅਸੀਂ ਪ੍ਰੇਮ ਸੁਰਾਹੀ ਪੀਤੀ, ਭਾਏ ਅਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ, ਖਰ ਕੀ ਭਗਤ ਨਾ ਕੀਤੀ, ਅੱਗੇ ਸੁਧਰ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਦੂਜਾ ਹੈ। ਮੈਂ ਅਰਜ਼ ਕਰਾਂਗਾ, ਉਹ ਕਹਿੰਦਾ ਇੱਕ ਦਿਨ ਗੁਰੂ ਗੋਬਿੰਦ ਸਿੰਘ ਨੇ ਆਪਣੇ ਪ੍ਰੇਮ ਦੀ ਸੁਰਾਈ ਤੋਂ ਦੋ ਬੂੰਦਾਂ ਦਿੱਤੀਆਂ, ਕਹਿੰਦਾ ਉਹਦੀ ਇੰਨੀ ਕੁ ਖੁਮਾਰੀ ਚੜੀ, ਪਿਛਲੇ ਸਾਰੇ ਔਗਣ ਕੱਟੇ ਗਏ। ਗੁਰੂ ਨੇ ਕਿਹਾ ਛੱਡ ਪਿਛਲੀਆਂ ਗੱਲਾਂ ਨੂੰ, ਅੱਜ ਤੋਂ ਬਾਅਦ ਇਸ ਰਸ ਵਿੱਚ ਮਸਤ ਹੋ ਜੀ। ਇਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਸਤਿਗੁਰੂ ਮੈਨੂੰ ਜ਼ਿਆਦਾ ਨਹੀਂ ਚਾਹੀਦਾ, ਬਸ ਆਪਣੇ ਰਸ ਵਿੱਚੋਂ ਜਿਹੜੇ ਪਿਆਲੇ 'ਚੋਂ ਤੁਸੀਂ ਪੀਂਦੇ ਹੋ ਉਸ ਪਿਆਲੇ ਦੀ ਇੱਕ ਬਚੀ ਹੋਈ ਬੂੰਦ ਹੀ ਦੇ ਦੇ ਮੇਰੇ ਲਈ, ਇੱਕ ਦੀ ਬਹੁਤ ਕੁਝ ਹੈ। ਭਾਈ ਸਾਹਿਬ ਦੀ ਰਚਨਾ, ਸਤਿਗੁਰ ਸੱਚਾ ਪਾਤਸ਼ਾਹ ਪਾਤਸ਼ਾਹ ਜੁਹਾਰੀ। ਮਹਾਰਾਜ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ, ਸਤਿਗੁਰ ਸੱਚਾ ਪਾਤਸ਼ਾਹ ਪਾਤਸ਼ਾਹ ਜੁਹਾਰੀ, ਸਾਧ ਸੰਗਤ ਸੱਚ ਖੰਡ ਕਹਿ ਆਏ ਝਰੋਖੈ ਖੋਲੈ ਬਾਰੀ, ਅਮਿਓ ਕਿਰਨ ਨਿਚਰ ਚਰੈ ਅਨਦ ਨਾਦ ਵਾਇਨ ਦਰਬਾਰੀ, ਪਾਤਸ਼ਾਹ ਦੀ ਮਜਲ ਸਹਿ ਪਿਰਮ ਪਿਆਲਾ ਪੀਵਣ ਭਾਰੀ, ਸਾਕੀ ਹੋਏ ਪਿਲਾਵਣਾ ਉਲਸ ਪਿਆਲੇ ਖਰੀ ਖੁਮਾਰੀ, ਸਤਿਗੁਰੂ ਤੂੰ ਸੁਰਾਈ ਚੋਂ ਭਰ ਕੇ ਪਿਆ। ਹੁਣ ਇਹਦੇ ਅਰਥ ਇਹ ਨਾ ਕੋਈ ਕਰੀ ਜਾਵੇ ਵੀ ਸੁਰਾਈ ਦਾ ਜ਼ਿਕਰ ਆ ਗਿਆ, ਸ਼ਰਾਬ ਦਾ ਜ਼ਿਕਰ ਆ ਗਿਆ, ਕਹਿੰਦੇ ਸਤਿਗੁਰੂ ਜਿਹੜੇ ਨਾਮ ਦੇ ਰਸ ਦੀ ਸੁਰਾਈ 'ਚ ਤੁਸੀਂ ਪੀਂਦੇ ਹੋ, ਉਲਸ ਪਿਆਲੇ, ਉਲਸ ਦਰ ਅਤੇ ਸੀਤ ਸੀਤ ਪ੍ਰਸ਼ਾਦ ਜਿਹਦੇ 'ਚ ਤੂੰ ਪੀਤਾ, ਇੱਕ ਬੂੰਦ ਦੀ ਮੈਨੂੰ ਦੇ ਦੇ, ਮੇਰੇ ਵਾਸਤੇ ਇਹੀ ਬਹੁਤ ਹੈ। ਇਹਨੂੰ ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਆ ਕਿ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਔਰ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਭਗਤ ਸਾਹਿਬ ਕਹਿ ਰਹੇ ਹੋ ਦੁਨੀਆਂ ਦੇ ਲੋਕੋ, ਇਸ ਜੀਵ ਦੇ ਚਸਕੇ ਤੋਂ ਮੁਕਤ ਹੋਣਾ ਤੇ ਇਹਦੇ ਉੱਤੇ ਰਾਮ ਨੂੰ ਬਿਠਾਓ, ਇਹਦੇ ਉੱਤੇ ਵਾਹਿਗੁਰੂ ਜੀ ਨੂੰ ਬਿਠਾਓ। ਤੇ ਇਹ ਵੀ ਬੇਨਤੀ ਕਰਾਂ, ਇਹੀ ਨਾਮ ਸਾਡੇ ਅੰਦਰ ਦੀ ਮੈਲ ਨੂੰ ਧੋ ਦੇਗਾ, ਇਹੀ ਨਾਮ ਰਸ ਬਣ ਜਾਏਗਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਮਹਾਰਾਜ ਕਹਿੰਦੇ ਜਿਹਨੇ ਨਾਮ ਦਾ ਰਸ ਚੱਖਿਆ, ਤੇ ਚਲੋ ਉਪਦੇਸ਼ ਦੇਣ ਦਾ ਸਾਡੀ ਡਿਊਟੀ ਹੈ ਨਾ ਜੀ ਪ੍ਰਚਾਰ ਦੀ। ਵੈਸੇ ਤਾਂ ਹੁਣ ਦਿਲ ਕਰਦਾ ਵੀ ਕਿਸੇ ਨੂੰ ਕਹਿਣ ਦੀ ਥਾਂ ਮਨ ਨੂੰ ਹੀ ਕਹੀਏ, ਮਨਾ ਹੁਣ ਅੱਗਾ ਨੇੜੇ ਆਇਆ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਜਦੋਂ ਪਰਿਕਰਮਾ ਵਿੱਚ ਵੀ ਲੰਘਣਾ ਨਾ ਜੀ, ਯਾਦ ਰੱਖਿਓ ਕੰਨਾਂ ਵਿੱਚ ਸ਼ਬਦ ਪੈਂਦਾ ਹੋਵੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ। ਅੰਮ੍ਰਿਤ ਵੇਲਾ ਜਿਨ੍ਹਾਂ ਨੂੰ ਰੱਬ ਨੇ ਦਿੱਤਾ, ਯਤਨ ਕਰੋ, ਅੰਮ੍ਰਿਤ ਵੇਲੇ ਕੋਈ ਗੱਲ ਨਹੀਂ ਕਰਨੀ, ਸਿਰਫ ਗੁਰੂ ਗੁਰੂ ਹੀ ਜਪਣਾ ਹੈ। ਗੁਰਦੁਆਰੇ ਤੋਂ ਘਰ ਜਾਓ, ਇੰਨਾ ਇੰਨਾ ਸਮਾਂ ਹੀ ਵਿੱਥਾਂ ਹੀ ਸਾਂਭੀ ਜਾਓ ਗੁਰਮੁਖੋ, ਟਾਈਮ ਦੀ ਸਪੇਸ ਹੀ ਸਾਂਭੀ ਜਾਓ, ਸਾਰੀ ਜ਼ਿੰਦਗੀ ਸਾਂਭੀ ਜਾਏਗੀ, ਥੋੜ੍ਹਾ ਥੋੜ੍ਹਾ ਸਮਾਂ ਵੀ। ਫਿਰ ਤੁਸੀਂ ਦੇਖੋਗੇ ਆਪਣੇ ਆਪ ਅੰਦਰ ਦਾ ਟਿਕਾ, ਉਹੀ ਨਾਮ ਰਸ ਬਣੇਗਾ। ਇੱਥੇ ਭਗਤ ਜੀ ਕਹਿ ਰਹੇ ਨੇ ਬੰਦਿਆ ਤੂੰ ਨਾਮ ਰਸ ਨਹੀਂ ਵਿਚਾਰਿਆ, ਅਨ ਰਸਾਂ ਵਿੱਚ ਜ਼ਿੰਦਗੀ ਕਰ ਦਿੱਤੀ, ਅਨ ਰਸ ਭੁੱਲ ਜਾਣਗੇ ਜਦੋਂ ਨਾਮ ਰਸ ਆਵੇਗਾ।
ਰਹਾਓ ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ।
ਪਰਮਾਤਮਾ ਅਸੀਂ ਇੰਨੀ ਚਲਾਕੀ ਵਰਤਨੇ ਆ, ਜਾਨ ਅਜਾਨ ਭਏ ਹਮ ਬਾਵਰ, ਜਾਨਦਾਰ ਤੇ ਸਾਨੂੰ ਪਤਾ ਹੈ ਇਹ ਕੰਮ ਗਲਤ ਹੈ, ਅਸੀਂ ਫਿਰ ਵੀ ਅੱਖਾਂ ਉੱਤੇ ਪੱਟੀ ਬੰਨ ਕੇ ਕਰੀ ਜਾਂਦੇ ਹਾਂ। ਸੋਚ ਅਸੋਚ ਦਿਵਸ ਜਾਹੀ, ਅਸੀਂ ਚੰਗੀਆਂ ਮੰਦੀਆਂ ਫੁਰਨਿਆਂ 'ਚ ਸਾਰਾ ਦਿਨ ਕੱਢ ਦਿੱਤਾ। ਜਿਹਨੂੰ ਬਾਬਾ ਜੀ ਕਹਿੰਦੇ ਨੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ ਹਾ ਦੀਪ ਕੁਵੇਂ ਪਰੈ। ਹੱਥ ਵਿੱਚ ਦੀਵਾ ਵੀ ਪਕੜਿਆ, ਦਿਸਦਾ ਵੀ ਪਿਆ ਸਾਹਮਣੇ ਖੱਡੇ 'ਚ ਮਰਾਂਗੇ ਡਿੱਗਾਂਗੇ, ਅਸੀਂ ਫਿਰ ਵੀ ਦੀਵਾ ਲੈ ਕੇ ਠਾ ਛਾਲ ਮਾਰਨੇ ਪੈਣ। ਉਂਝ ਵੈਸੇ ਚਲੋ ਬਿਜ਼ਨਸ ਹੀ ਹੈ ਲੋਕਾਂ ਦਾ, ਦਾਰੂ ਦੀ ਬੋਤਲ 'ਤੇ ਵੀ ਲਿਖਿਆ ਹੁੰਦਾ, ਦੱਸਦੇ ਨੇ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਤੰਬਾਕੂ ਕੈਂਸਰ ਨੂੰ ਜਨਮ ਦੇ ਸਕਦਾ। ਵੇਖੋ ਕਿੱਡੀ ਵੱਡੀ ਅਗਿਆਨਤਾ, ਲਿਖ ਕੇ ਵੀ ਵੇਚਦੇ ਪਏ ਨੇ, ਇਹਦਾ ਮਤਲਬ ਲਿਖਦੇ ਵੀ ਪਏ ਨੇ ਬੰਦਿਆ ਤੂੰ ਮਰ ਜਾਣਾ, ਫਿਰ ਵੀ ਕਹਿੰਦੇ ਪੀ ਤੂੰ ਛੇਤੀ ਮਾਰ। ਜੇ ਪਤਾ ਹੀ ਵੀ ਮਰਨ ਵਾਲਾ ਫਿਰ ਰੋਕ ਕਿਉਂ ਨਹੀਂ ਦਿੱਤਾ ਜਾਂਦਾ? ਜੇ ਲਿਖਿਆ ਤੰਬਾਕੂ 'ਤੇ ਵੀ ਕੈਂਸਰ ਨੂੰ ਜਨਮ ਦਿੰਦਾ, ਇਹ ਜਾਨ ਅਜਾਨ ਭਏ ਹਮ ਬਾਵਰ, ਸਮਝਣੇ ਵੀ ਆ ਫਿਰ ਵੀ ਝੱਲੇ ਬਣੇ ਬੈਠੇ, ਦੀਵਾ ਵੀ ਪਕੜਿਆ, ਜਾਨ ਅਜਾਨ ਭਏ ਹਮ ਬਾਵਰ। ਅੱਗੇ ਭਗਤ ਸਾਹਿਬ ਜੀ ਕਹਿੰਦੇ ਆ ਕਿ ਸਾਡੀ ਜਿਹੜੀ ਸੋਚ ਅਸੋਚ ਦਿਵਸ ਜਾਈ, ਦਿਨ ਰਾਤ ਚੰਗੀ ਮੰਦੀ ਸੁਰਤ ਵਿੱਚ ਲੰਘ ਰਿਹਾ ਹੈ।
ਇੰਦਰੀ ਸਬਲ ਨਿਬਲ ਬਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ।
ਇੰਦਰੀ ਸਬਲ ਨਿਬਲ ਬਵੇਕ ਬੁੱਧ, ਬਲ ਸਹਿਤ ਅਰਥ ਕਰਾਂਗੇ, ਸਬਲ ਦਾ ਅਰਥ ਬਲ ਦੇ ਅਗੇਤਰ ਸੱਸਾ ਲੱਗਾ ਸਬਲ। ਇੰਦਰੀਆਂ ਜਿਹੜੀਆਂ ਨੇ ਉਹ ਬਲ ਵਾਲੀਆਂ ਬਣ ਗਈਆਂ, ਪੁੱਛੋ ਕੁਝ ਨਾ। ਬੰਦਾ ਕਈ ਖੁਰਾਕਾਂ ਕਰਦਾ, ਇੰਦਰੀਆਂ ਕਮਜ਼ੋਰ ਨਾ ਹੋ ਜਾਣ। ਵੇਖੋ ਸਿੱਧੇ ਜੇ ਅਰਥ ਮੈਂ ਕਰਨਾ ਪਿਆ, ਨਿਬਲ ਵਿਵੇਕ ਬੁੱਧ, ਜਿੰਨਾ ਬੰਦਾ ਇੰਦਰੀਆਂ ਦੇ ਰਸ ਵਿੱਚ ਗਰਕਿਆ ਹੋਵੇਗਾ, ਉਹ ਬੰਦਾ ਕਦੀ ਪਰਮਾਰਥ 'ਚ ਨਹੀਂ ਜਾ ਸਕੇਗਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਇੰਦਰੀਆਂ ਉਤੇਜਿਤ ਨੇ ਅਤੇ ਨਾਲੇ ਕਹਿੰਦਾ ਨਾਮ 'ਚ ਮਨ ਕੋਈ ਨਹੀਂ ਲੱਗਦਾ ਪਿਆ, ਸਿਮਰ 'ਚ ਕੋਈ ਨਹੀਂ ਅੰਦਰ ਟਿਕਦਾ। ਉਹ ਬਾਕੀ ਛੱਡੋ, ਆਹ ਨਿੱਕੇ ਜਿਹੇ ਦੋ ਦੀਵੇ, ਆਹ ਨਿੱਕੇ ਜਿਹੇ ਜੋ ਬਾਂਟੇ ਜੇ ਨਾ, ਬਾਂਟੇ ਬਾਂਟੇ ਕਹਿੰਦੇ ਸਨ ਪਹਿਲਾਂ, ਉਹ ਜਿਹੜੇ ਖੇਡਦੇ ਸਨ ਚਮਕਦੇ ਸਨ, ਆਹ ਹੀ ਕਾਬੂ ਨਹੀਂ ਆਉਂਦੇ ਪਏ। 83% ਅੰਦਰ ਦੀ ਅੱਗ ਇਹ ਪਈਆਂ ਸੱਟਦੀਆਂ ਨੇ। ਸਰਕਾਰ ਨੇ ਰਿਟਾਇਰ ਕਰ ਦਿੱਤਾ ਵੀ ਹੁਣ ਤੂੰ ਗੱਡੀ ਨਹੀਂ ਚਲਾਉਣੀ, ਤੂੰ ਡਿਊਟੀ ਤੋਂ ਚਾਹ, ਤੂੰ ਜਹਾਜ਼ ਨਹੀਂ ਚਲਾਉਣਾ, ਤੇਰੀਆਂ ਅੱਖਾਂ ਦੀ ਸਾਈਡ ਕਮਜ਼ੋਰ ਹੋ ਗਈ। ਉਹ ਬਾਹਰੋਂ ਹੋ ਗਈ ਪਰ ਅੰਦਰੋਂ ਪੁੱਛ ਕੇ ਦੇਖੋ, ਐਨਕਾਂ ਲਾ ਕੇ ਵੀ ਪਰਾਇਆ ਰੂਪ ਦੇਖੀ ਜਾਂਦਾ, ਕੰਨਾਂ ਦੀ ਮਸ਼ੀਨ ਲੱਗ ਗਈ, ਪਰ ਉਹ ਵੀ ਸੈੱਲ ਕਹਿੰਦਾ ਨਵੇਂ ਲਿਆਓ ਮੈਂ ਛੋਲਾਂ ਚਾਰ ਪੰਜ ਗੱਲਾਂ। ਮਹਾਰਾਜ ਕਹਿੰਦੇ ਆ ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਜਿੰਨੀਆਂ ਇੰਦਰੀਆਂ ਕਾਮ 'ਚ ਬਲਸ਼ਾਲੀ ਹੋਣਗੀਆਂ ਉਹਨਾਂ ਤੇਰਾ ਅੰਦਰ ਕਮਜ਼ੋਰ ਹੋ ਜਾਏਗਾ, ਤੂੰ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਕਰੇਗਾ।
ਕਹੀਅਤ ਆਨ ਅਚਰੀਅਤ ਅਨ ਕੱਛ ਸਮਝ ਨਾ ਪਰੈ ਅਪਰ ਮਾਇਆ।
ਅਸੀਂ ਕਹਿੰਦੇ ਕੁਛ ਹਾਂ, ਅਚਰੀਅਤ ਦਾ ਅਰਥ ਸਾਡਾ ਆਚਰਣ ਕੁਝ ਹੋਰ ਏ। ਕਹਿੰਦੇ ਪਰਮਾਤਮਾ ਸਮਝਨੇ ਵੀ ਆ, ਪੜ੍ਹੇ ਵੀ ਆ, ਪਰ ਸਮਝ ਨਹੀਂ ਪੈਂਦੀ, ਮਾਇਆ ਨੇ ਠੱਗ ਲਿਆ।
ਕਹਿ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰਹੋ ਜੀ ਦਇਆ।
ਅਖੀਰ ਤੇ ਬੇਨਤੀ ਕੀਤੀ, ਵਾਹਿਗੁਰੂ ਜੀ ਹੁਣ ਗੁੱਸਾ ਛੱਡ ਦਿਓ, ਮੈਂ ਉਦਾਸ ਹੋ ਗਿਆ, ਮੇਰਾ ਅੰਦਰ ਕਾਬੂ ਨਹੀਂ ਆਉਂਦਾ ਪਿਆ, ਤੇ ਮੈਂ ਬੇਨਤੀ ਕਰਾਂਗਾ ਗੁਰਮੁਖੋ। ਗੁਰਮਤ ਵਿੱਚ ਸਭ ਤੋਂ ਵੱਡੀ ਤਾਕਤ ਹੀ ਅਰਦਾਸ ਹੈ, ਇੰਦਰੀਆਂ ਤੋਂ ਬਚਣ ਲਈ ਸਿਰਫ ਅਰਦਾਸ। ਜਦੋਂ ਜਦੋਂ ਨਾਮ ਆ ਜਾਏਗਾ ਆਪ ਹੀ ਸਭ ਆਪਣੇ ਆਪ ਸਭ ਕੁਝ ਚੇਂਜ ਹੋਈ ਜਾਂਦਾ ਹੈ। ਕਹਿੰਦੇ ਨੇ ਮੈਂ ਉਦਾਸ ਹੋ ਗਿਆ, ਤੁਸੀਂ ਗੁੱਸਾ ਨਾ ਕਰੋ, ਮੇਰੇ ਜੀਵ ਉੱਤੇ ਦਇਆ ਕਰੋ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਗੁਰਮੁਖੋ, ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਓ। ਆਓ ਇਸ ਮੇਲੇ ਅਮੋਲਕ ਜਨਮ ਨੂੰ ਵਿਅਰਥ ਨਾ ਗਵਾਈਏ। ਮੈਂ ਬੇਨਤੀ ਕਰਾਂਗਾ, ਜਿਹੜਾ ਕਦੀ ਵੀ ਨਹੀਂ ਜਪਦਾ ਪੰਜ ਪੰਜ ਮਿੰਟ ਹੀ ਸ਼ੁਰੂ ਕਰ ਦਿਓ, ਪੰਜ ਮਿੰਟ ਤਾਂ ਬਹੁਤ ਜ਼ਿਆਦਾ ਨੇ, ਇੱਥੇ ਸੁਰਤ ਟਿਕ ਜਾਏ ਅਤੇ ਅੱਧੇ ਸਕਿੰਟ ਵਿੱਚ ਵੀ ਬੰਦੇ ਦੇ ਪਾਪ ਕੱਟੇ ਜਾਂਦੇ ਆ। ਆਓ ਕਰੋ ਕਿਰਪਾ ਇਸ ਤੁਕ ਨੂੰ, ਸ਼ਬਦ ਦੀਆਂ ਤੁਕਾਂ ਨੂੰ ਸਰਵਣ ਕਰੋ ਜੀ।
ਕਹੀਅਤ ਆਨ ਅਚਰੀਅਤ ਅਨ ਕੱਛ ਸਮਝ ਨਾ ਪਰੈ ਅਪਰ ਮਾਇਆ। ਕਹਿ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰਹੋ ਜੀ ਦਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।